And now, news takeaway.
ਕਨੈਕਟ ਐਫਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਅੱਜ ਸਟੈਟਿਸਟਿਕਸ ਕੈਨੇਡਾ ਵੱਲੋਂ GDP ਨੰਬਰਸ ਸਾਂਝੇ ਕੀਤੇ ਗਏ ਨੇ। ਅਗਸਤ ਮਹੀਨੇ ਦੇ ਵਿੱਚ ਕੈਨੇਡੀਅਨ ਆਰਥਿਕਤਾ ਦੇ ਵਿੱਚ ਕੋਈ ਵੀ ਵਿਕਾਸ ਜਾਂ ਕੋਈ ਵੀ ਗਰੋਥ ਦਰਜ ਨਹੀਂ ਕੀਤੀ ਗਈ, ਫਲੈਟ ਰਹੀ ਹੈ ਕੈਨੇਡੀਅਨ ਇਕਾਨਮੀ। ਜੁਲਾਈ ਦੇ ਵਿੱਚ ਜਦੋਂ ਪਹਿਲਾਂ ਰਿਪੋਰਟਿੰਗ ਕੀਤੀ ਗਈ ਸੀ, ਸੋ ਅੱਜ ਨੰਬਰ ਰਿਲੀਜ਼ ਕੀਤੇ ਗਏ ਨੇ ਅਗਸਤ ਦੇ। ਪਰ ਇਸ ਤੋਂ ਪਹਿਲਾਂ ਜਦੋਂ ਜੁਲਾਈ ਦੇ ਨੰਬਰ ਆਏ ਸੀ ਉਦੋਂ ਇਹ ਕਿਹਾ ਗਿਆ ਸੀ ਕਿ ਜੁਲਾਈ 'ਚ 0.2% ਦੀ ਗਰੋਥ ਸੀ। ਉਹ ਵੀ ਹੁਣ ਰਿਵਾਈਜ਼ ਕਰਕੇ ਦੱਸਿਆ ਗਿਆ ਕਿ ਜੁਲਾਈ ਦੇ ਵਿੱਚ 0.1% ਹੀ ਗਰੋਥ ਹੋਈ ਆ। ਅਤੇ ਸਤੰਬਰ ਮਹੀਨੇ ਦੇ ਪ੍ਰੀਲਿਮੀਨਰੀ ਨੰਬਰਸ ਜਾਰੀ ਕੀਤੇ ਗਏ ਨੇ ਅਤੇ ਪ੍ਰੀਲਿਮੀਨਰੀ ਨੰਬਰਸ ਮੁਤਾਬਕ ਸਤੰਬਰ ਦੇ ਵਿੱਚ ਵੀ ਕੋਈ ਗਰੋਥ ਵਾਲੀ ਗੱਲ ਇੰਨੀ ਵਧੀਆ ਨਜ਼ਰ ਨਹੀਂ ਆ ਰਹੀ। ਉਹ ਨੰਬਰ ਵੀ ਸਿਰਫ 0.3% ਹੀ ਹੋਏਗਾ। ਐਂਡ ਅਗੇਨ ਦੈਟਸ ਅ ਪ੍ਰੀਲਿਮੀਨਰੀ ਐਸਟੀਮੇਟ। ਜਦੋਂ ਤੱਕ ਉਹ ਫਾਈਨਲ ਨੰਬਰਸ ਆਉਂਦੇ ਨੇ ਇਹ ਵੀ ਜਿਹੜਾ ਅੰਕੜਾ ਇਹ ਤਬਦੀਲ ਹੋ ਸਕਦਾ। ਸੋ ਜਦੋਂ ਸਤੰਬਰ ਦੇ ਨੰਬਰ ਵੀ ਫਾਈਨਲ ਆ ਜਾਂਦੇ ਨੇ ਜਾਂ ਜੇ ਹੁਣ ਪ੍ਰੀਲਿਮੀਨਰੀ ਨੰਬਰਸ ਦੇ ਆਧਾਰ 'ਤੇ ਗੱਲ ਕਰੀਏ ਤਾਂ ਜੁਲਾਈ, ਅਗਸਤ ਅਤੇ ਸਤੰਬਰ ਇਹ ਬਣਦਾ ਸਾਲ ਦਾ ਤੀਜਾ ਕੁਆਟਰ, ਤੀਜੀ ਤਿਮਾਹੀ। ਜੁਲਾਈ ਦੇ ਵਿੱਚ 0.1% ਦੀ ਗਰੋਥ ਅਤੇ ਜੇ ਅਗਸਤ ਦੇ ਵਿੱਚ ਫਲੈਟਲਾਈਨ, ਕੋਈ ਉਹਦੇ ਵਿੱਚ ਵਾਧਾ ਹੋਇਆ ਨਹੀਂ ਇਕੋਨਮੀ ਦੇ ਵਿੱਚ, ਐਕਟੀਵਿਟੀ ਫਲੈਟਲਾਈਨ ਰਹੀ ਆ। ਸਤੰਬਰ ਦੇ ਵਿੱਚ ਜੇ ਪ੍ਰੀਲਿਮੀਨਰੀ ਨੰਬਰਸ ਇਫ ਦੇ ਸਟੇ ਥਰੂ, ਇਫ ਦੇ ਹੋਲ ਥਰੂ, ਤਾਂ ਉਹ 0.3% ਦੀ ਗਰੋਥ ਹੈ। ਸੋ ਇਹਨੂੰ ਜੇ ਵੇਖਿਆ ਜਾਵੇ ਐਨੂਅਲਾਈਜ਼ਡ ਬੇਸਿਸ 'ਤੇ ਤਾਂ ਤੀਜੀ ਤਿਮਾਹੀ ਦੇ ਵਿੱਚ ਗਰੋਥ ਸਿਰਫ 1% 'ਤੇ ਆ ਜਾਂਦੀ ਆ। ਬੈਂਕ ਆਫ ਕੈਨੇਡਾ ਨੇ ਆਪਣੀ ਜਿਹੜੀ ਪ੍ਰੋਜੈਕਸ਼ਨ ਕੀਤੀ ਸੀ ਥਰਡ ਕੁਆਟਰ ਵਾਸਤੇ, ਜੋ ਕਿ ਉਹਨਾਂ ਦੀ ਵੀ ਘਟੀ ਹੋਈ ਪ੍ਰੋਜੈਕਸ਼ਨ ਸੀ, ਉਹਨਾਂ ਨੇ ਕਿਹਾ ਸੀ ਤੀਜੇ ਕੁਆਟਰ 'ਚ 1.5% ਗਰੋਥ ਹੋਊਗੀ। ਪਰ ਅਸਲ ਦੇ ਵਿੱਚ ਹੁਣ ਜਿਹੜੇ ਹੁਣ ਨੰਬਰਸ ਨੇ ਸਟੈਟ ਕੈਨੇਡਾ ਵਾਲੇ, ਦ ਰੀਅਲ ਇਕਨੋਮਿਕ ਐਕਟੀਵਿਟੀ ਨੰਬਰਸ ਐਜ਼ ਆਫ ਨਾਓ, ਉਹ ਸਿਰਫ 1% ਗਰੋਥ ਦੀ ਹਾਮੀ ਭਰਦੇ ਨੇ। ਸੋ ਕੈਨੇਡੀਅਨ ਆਰਥਿਕਤਾ ਦੇ ਵਿੱਚ ਜਿਹੜੀ ਕਮਜ਼ੋਰੀ ਆ, ਜਿਹੜੀ ਕਿ ਲੋਕਾਂ ਨੂੰ ਬੜੇ ਚਿਰ ਤੋਂ ਮਹਿਸੂਸ ਹੁੰਦੀ ਆ ਰਹੀ ਆ, ਹੁਣ ਉਹ ਨੰਬਰਾਂ ਦੇ ਵਿੱਚ ਰਿਫਲੈਕਟ ਹੁੰਦੀ ਪਈ ਆ। ਇਹ ਗੱਲ ਕਿੰਨੀ ਵਾਰ ਪਿਛਲੇ ਸਾਲ ਦੌਰਾਨ ਵੀ ਹੋਈ ਕਿ ਜੇ ਆਬਾਦੀ ਦੇ ਵਿੱਚ ਮਣਾ ਮੂਹੀ ਵਾਧਾ ਨਾ ਹੁੰਦਾ, ਜਿੰਨੇ ਨਵੇਂ ਲੋਕ ਕੈਨੇਡਾ ਦੇ ਵਿੱਚ ਭਾਵੇਂ ਉਹ ਐਜ਼ ਪਰਮਾਨੈਂਟ ਰੈਜੀਡੈਂਟਸ ਆਏ ਜਾਂ ਖਾਸ ਤੌਰ 'ਤੇ ਟੈਂਪਰੇਰੀ ਰੈਜੀਡੈਂਟਸ ਜਿਹੜੇ ਆਏ, ਜੇ ਉਹ ਵਾਧਾ ਨਾ ਹੋਇਆ ਹੁੰਦਾ ਤਾਂ ਸਰਟਨਲੀ ਕੈਨੇਡਾ ਪਿਛਲੇ ਸਾਲ ਟੈਕਨੀਕਲੀ ਰਿਸੈਸ਼ਨ ਦੇ ਵਿੱਚ ਚਲਾ ਜਾਣਾ ਸੀ। ਕਿਉਂਕਿ ਉਹ ਨੰਬਰਾਂ ਦੀ ਖੇਡ ਕੀ ਸੀ ਕਿ ਆਰਥਿਕਤਾ ਦੇ ਵਿੱਚ ਰੀਟੇਲ ਅਤੇ ਹੋਰ ਬਾਕੀ ਜਿਹੜੀਆਂ ਚੀਜ਼ਾਂ ਦੀ ਗਰੋਥ ਹੁੰਦੀ ਰਹੀ, ਸਮਾਨ ਵਿਕਦਾ ਰਿਹਾ, ਕਿਉਂਕਿ ਨਵੇਂ ਲੋਕ ਬਹੁਤ ਆਉਂਦੇ ਰਹੇ। ਜੇ ਕਿਤੇ ਉਹ ਇਨਫਲਕਸ ਨਾ ਹੁੰਦਾ ਤਾਂ ਫਿਰ ਕੈਨੇਡੀਅਨ ਇਕੋਨਮੀ ਦੇ ਵਿੱਚ ਜਿਸ ਤਰ੍ਹਾਂ ਦੀ ਐਕਟੀਵਿਟੀ ਪਿਛਲੇ ਕੁਆਟਰਸ ਦੇ ਵਿੱਚ ਦੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ, ਅਜਿਹੀ ਨਹੀਂ ਸੀ ਹੋਣੀ ਅਤੇ ਕੈਨੇਡਾ ਟੈਕਨੀਕਲੀ ਰਿਸੈਸ਼ਨ 'ਚ ਹੋਣਾ ਸੀ। ਇਸੇ ਕਰਕੇ ਕਈ ਸੁਣਨ ਵਾਲੇ, ਕਈ ਤੁਹਾਡੇ ਵਿੱਚੋਂ ਕਈਆਂ ਨੇ ਇਹ ਗੱਲ ਕਹਿਣੀ ਕਿ ਸਾਨੂੰ ਆਪਣੀ ਇੰਡਸਟਰੀ ਦੇ ਵਿੱਚ ਤਾਂ ਇਹੀ ਮਹਿਸੂਸ ਹੁੰਦਾ ਪਿਆ ਕਿ ਬਹੁਤ ਜ਼ਿਆਦਾ ਖੜੋਤਾਈ ਹੋਈ ਆ। ਟਰੱਕਿੰਗ ਸੈਕਟਰ ਨਾਲ ਗੱਲ ਕਰਕੇ ਵੇਖੋ, ਜਿਹੜੇ ਦੱਸਦੇ ਨੇ ਕਿ ਜਦੋਂ ਇਕੋਨਮੀ ਦਾ ਇੰਜਣ, ਇਕੋਨਮੀ ਦਾ ਚੱਕਾ ਕਿੰਨਾ ਇਫੈਕਟਿਵਲੀ ਘੁੰਮਦਾ ਪਿਆ, ਇਹਦਾ ਇੱਕ ਬਹੁਤ ਵਧੀਆ ਸੰਕੇਤ ਹੋਇਆ ਕਰਦਾ ਟਰੱਕਿੰਗ ਸੈਕਟਰ 'ਚ ਐਕਟੀਵਿਟੀ ਕਿੰਨੀ ਆ। ਅਤੇ ਟਰੱਕਿੰਗ ਸੈਕਟਰ ਦੀ ਐਕਟੀਵਿਟੀ ਉਸ ਪੱਧਰ ਦੇ ਨੇੜੇ ਤੇੜੇ ਵੀ ਨਹੀਂ ਰਹੀ ਜਿਹੜੀ ਕਿ ਇੱਕ ਵਧੀਆ ਆਰਥਿਕਤਾ ਦੀ ਕਾਰਗੁਜ਼ਾਰੀ ਦਾ ਸੰਕੇਤ ਹੋਇਆ ਕਰਦੀ ਆ। ਸੋ ਉਹ ਸਾਰੀਆਂ ਚੀਜ਼ਾਂ ਦਿਖਦੀਆਂ ਰਹੀਆਂ, ਪਰ ਹੁਣ ਉਹ ਨੰਬਰਾਂ ਦੇ ਵਿੱਚ ਵੀ ਸ਼ੋਅ ਹੋਣ ਲੱਗ ਪਈਆਂ ਨੇ ਕਿ ਕੈਨੇਡੀਅਨ ਆਰਥਿਕਤਾ ਕਿਸ ਕਦਰ ਕਮਜ਼ੋਰ ਆ। ਅਗਸਤ ਮਹੀਨੇ ਦੇ ਨੰਬਰਾਂ ਦੇ ਵਿੱਚ ਜਿਹੜੀ ਗਿਰਾਵਟ ਆਈ ਆ, ਉਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਕੀ ਆ? ਮੈਨੂਫੈਕਚਰਿੰਗ ਦੇ ਵਿੱਚ ਓਵਰਆਲ 1.2% ਦੀ ਗਿਰਾਵਟ ਦਰਜ ਕੀਤੀ ਗਈ ਆ ਅਗਸਤ ਦੇ ਵਿੱਚ, ਐਂਡ ਦੈਟ ਹੈਜ਼ ਬੀਨ ਦ ਬਿਗੈਸਟ ਡਰੈਗ ਔਨ ਦੀ ਇਕੋਨਮੀ। ਸਭ ਤੋਂ ਜ਼ਿਆਦਾ ਇਕੋਨਮੀ ਦੇ ਵਿੱਚ ਖੜੋਤ ਲਿਆਉਣ ਪਿੱਛੇ ਰੀਜ਼ਨ ਇਹ ਆ ਕਿ ਸਾਡਾ ਮੈਨੂਫੈਕਚਰਿੰਗ ਸੈਕਟਰ ਵਧੀਆ ਕੰਮ ਨਹੀਂ ਕਰ ਰਿਹਾ। ਉਹਦੇ ਪਿੱਛੇ ਜੇ ਓਵਰਆਲ ਦੇਖਦੇ ਹਾਂ, ਅੱਛਾ, ਕੈਨੇਡਾ ਦਾ ਗੁੱਡਸ ਪ੍ਰੋਡਿਊਸਿੰਗ ਇੰਡਸਟਰੀਜ਼ ਦੇ ਵਿੱਚ, ਗੁੱਡਸ ਪ੍ਰੋਡਿਊਸਿੰਗ ਇੰਡਸਟਰੀਜ਼ ਦੇ ਵਿੱਚ ਐਕਟੀਵਿਟੀ ਦਸੰਬਰ 2021 ਤੋਂ ਬਾਅਦ ਅਗਸਤ 2024 ਦੇ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਦਰਜ ਕੀਤੀ ਗਈ ਹੈ। ਸੋ ਉੱਧਰਲੇ ਪਾਸਿਓਂ ਵੀ ਇਹ ਕੋਈ ਗੱਲ ਸੁਖਾਵੀਂ ਨਹੀਂ ਆ। ਦਸੰਬਰ 2021, ਇਹ ਨਾ ਭੁੱਲੀਏ, ਉਦੋਂ ਪੈਂਡੈਮਿਕ ਦਾ ਜ਼ੋਰ ਸੀ, ਉਦੋਂ ਜਿਹੜੀ ਅਨਸਰਟਨਟੀ ਸੀਗੀ ਇਕੋਨਮੀ ਦੇ ਵਿੱਚ ਬਿਕੋਜ਼ ਆਫ ਦ ਪੈਂਡੈਮਿਕ, ਬਿਕੋਜ਼ ਆਫ ਕੋਵਿਡ-19, ਉਹ ਬਹੁਤ ਵੱਖਰੇ ਪੱਧਰ 'ਤੇ ਸੀ। ਸੋ ਦਸੰਬਰ 2021 ਤੋਂ ਬਾਅਦ ਹੁਣ ਜੇ ਅਸੀਂ ਅਗਸਤ 2024 'ਚ ਸਾਡਾ ਗੁੱਡਸ ਪ੍ਰੋਡਿਊਸਿੰਗ ਸੈਕਟਰ ਸਭ ਤੋਂ ਜ਼ਿਆਦਾ ਸੁਸਤ ਪਰਫੋਰਮ ਕਰ ਰਿਹਾ ਤਾਂ ਇਕੋਨਮੀ ਵਾਸਤੇ ਚਿੰਤਾ ਦੀ ਗੱਲ ਆ। ਇਹ ਗੱਲ ਜ਼ਰੂਰ ਆਖੀ ਸਟੈਟ ਕੈਨੇਡਾ ਨੇ ਕਿ ਔਗਸਟ ਦੇ ਵਿੱਚ ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ ਆਈ ਖੜੋਤ ਪਿੱਛੇ ਇੱਕ ਰੀਜ਼ਨ ਇਹ ਹੈ ਕਿ ਮਲਟੀਪਲ ਜਿਹੜੇ ਆਟੋ ਮੈਨੂਫੈਕਚਰਿੰਗ ਪਲਾਂਟਸ ਨੇ ਕੈਨੇਡਾ ਦੇ ਈਸਟਰਨ ਹਿੱਸੇ ਦੇ ਵਿੱਚ, ਉੱਥੇ ਜਾਂ ਤਾਂ ਰੀਟੂਲਿੰਗ ਹੋ ਰਹੀ ਸੀ ਜਾਂ ਕੋਈ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀ, ਜਿਸ ਕਰਕੇ ਉਹਨਾਂ ਦਾ ਆਊਟਪੁੱਟ ਉਸ ਪੱਧਰ ਦਾ ਨਹੀਂ ਰਿਹਾ ਜਿੰਨਾ ਕਿ ਹੋ ਸਕਦਾ ਸੀ। ਸੋ ਉਸ ਕਰਕੇ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ, ਗੁੱਡਸ ਪ੍ਰੋਡਿਊਸਿੰਗ ਇੰਡਸਟਰੀਜ਼ ਨੇ, ਉਹਨਾਂ ਦੇ ਵਿੱਚ ਐਕਟੀਵਿਟੀ ਘੱਟ ਵੇਖੀ ਗਈ ਆ। ਆਫਕੋਰਸ ਹਾਈ ਬੋਰੋਇੰਗ ਕੋਸਟਸ, ਵਧੇ ਹੋਏ ਇੰਟਰਸਟ ਰੇਟਸ ਵੀ ਇਕਨੋਮਿਕ ਐਕਟੀਵਿਟੀ ਨੂੰ ਪ੍ਰਭਾਵਿਤ ਕਰ ਰਹੇ ਨੇ, ਇੰਪੈਕਟ ਕਰ ਰਹੇ ਨੇ। ਪਰ ਜਿਹੜਾ ਹੁਣ ਤੱਕ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਆ, 0.25% 1.25% ਇੰਟਰਸਟ ਰੇਟਸ ਦੇ ਵਿੱਚ ਕਟੌਤੀ ਕੀਤੀ ਜਾ ਚੁੱਕੀ ਆ ਹੁਣ ਤੱਕ, ਜਿਹਦੇ ਵਿੱਚੋਂ 0.5% ਦਾ ਇੰਟਰਸਟ ਰੇਟ ਘੱਟਦੇ ਹੁਣੇ ਹੀ ਹੋ ਕੇ ਹਟਿਆ ਕੁਝ ਦਿਨ ਪਹਿਲਾਂ ਇਸੇ ਮਹੀਨੇ। ਅੱਜ ਦੇ ਜਿਹੜੇ ਇਹ ਜੀ ਡੀ ਪੀ ਨੰਬਰਸ ਨੇ, ਇਹਦੇ ਆਧਾਰ 'ਤੇ ਹੁਣ ਇਹ ਗੱਲ ਚੱਲ ਰਹੀ ਆ ਕਿ ਜੇ ਇਕੋਨਮੀ ਦੇ ਵਿੱਚ ਸੁਸਤੀ ਇਸ ਕਦਰ ਹੈ, ਕਮਜ਼ੋਰੀ ਇੰਨੀ ਆ, ਤਾਂ ਅੱਗੇ ਹੁਣ ਕੀ ਬੈਂਕ ਆਫ ਕੈਨੇਡਾ ਵੱਲੋਂ ਇੱਕ ਹੋਰ ਜੰਬੋ ਸਾਈਜ਼ਡ ਰੇਟ ਕੱਟ ਕੀਤਾ ਜਾ ਸਕਦਾ? ਹੁਣ ਇਹਦਾ ਜਿਹੜਾ ਇੱਕ ਪਹਿਲਾ ਸਿਨੈਰੀਓ ਤਾਂ ਇਹ ਆ, ਮਨੀ ਮਾਰਕੀਟਸ ਦੇ ਵਿੱਚ ਪਹਿਲਾਂ ਅੱਜ ਦੇ ਇਸ ਜੀ ਡੀ ਪੀ ਦੇ ਡੇਟਾ ਦੇ ਰਿਲੀਜ਼ ਹੋਣ ਤੋਂ ਪਹਿਲਾਂ ਐਕਸਪੈਕਟੇਸ਼ਨ ਇਹ ਸੀ ਕਿ ਦਸੰਬਰ ਦੇ ਵਿੱਚ 50 ਪੁਆਇੰਟ ਦਾ ਰੇਟ ਕੱਟ ਹੋਣ ਦੇ 18% ਚਾਂਸਿਸ ਦੱਸੇ ਜਾ ਰਹੇ ਸੀ। ਪਰ ਅੱਜ ਦੇ ਇਸ ਜੀ ਡੀ ਪੀ ਡੇਟਾ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਦਸੰਬਰ ਦੇ ਵਿੱਚ 50 ਪੁਆਇੰਟ ਦਾ ਰੇਟ ਕੱਟ ਹੋਣ ਦੇ ਹੁਣ 24% ਚਾਂਸਿਸ ਹੋ ਗਏ ਨੇ। ਪਰ ਇਹਦਾ ਦੂਜੇ ਪਾਸਿਓਂ ਇੰਪੈਕਟ ਪੈਣਾ ਹੈ ਕੈਨੇਡੀਅਨ ਡਾਲਰ ਦੀ ਵੈਲਿਊ 'ਤੇ। ਆਲਰੇਡੀ ਕੈਨੇਡੀਅਨ ਡਾਲਰ ਅਮਰੀਕਨ ਡਾਲਰ ਦੇ ਮੁਕਾਬਲੇ 4 ਸਾਲਾਂ ਦੇ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਰਫੋਰਮ ਕਰਦਾ ਪਿਆ, ਅਤੇ ਜਿੰਨੀ ਜਿੰਨੀ ਕੈਨੇਡੀਅਨ ਡਾਲਰ ਦੀ ਵੈਲਿਊ ਦੇ ਵਿੱਚ ਗਿਰਾਵਟ ਆਉਂਦੀ ਆ, ਉਹਨੇ ਕੁਝ ਸੈਕਟਰਸ ਨੂੰ ਫਾਇਦਾ ਕਰਨਾ, ਕੁਝ ਸੈਕਟਰਸ ਵਾਸਤੇ ਸਿਰਦਰਦੀ ਵੀ ਉਹਦੇ ਕਰਕੇ ਖੜ੍ਹੀ ਹੋਣੀ ਆ। ਜੇ ਅਮਰੀਕਾ ਵੱਲੋਂ ਆਪਣੇ ਵਿਆਜ ਦਰਾਂ ਦੇ ਵਿੱਚ ਉਸੇ ਅਨੁਪਾਤ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਂਦੀ, ਜੇ ਕੈਨੇਡਾ ਨੂੰ ਇੱਥੇ ਦੀ ਇਕਨੋਮਿਕ ਸਿਚੁਏਸ਼ਨ ਦੇ ਮੁਤਾਬਕ, ਜੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਿਆਜ ਦਰ ਦੇ ਵਿੱਚ ਜ਼ਿਆਦਾ ਕੱਟਸ ਕਰਨੇ ਪੈਂਦੇ ਨੇ, ਤਾਂ ਜਿੰਨਾ ਤੁਹਾਡਾ ਸਿੱਧਾ ਸਿੱਧਾ ਇੱਕ, ਆਪਾਂ ਇੱਕ ਦਿਨ ਪਹਿਲਾਂ ਵੀ ਬੜੀ ਡੀਟੇਲ 'ਚ ਇਹਦੇ ਬਾਰੇ ਆਈ ਥਿੰਕ ਲਾਸਟ ਵੀਕ ਆਪਾਂ ਗੱਲ ਕਰਦੇ ਸੀ, ਆਈ ਬਿਲੀਵ ਇਟ ਵਾਜ਼ ਲਾਸਟ ਮੰਡੇ ਔਰ ਲਾਸਟ ਟਿਊਜ਼ਡੇ। ਪਰ ਸਿੱਧਾ ਫਾਰਮੂਲਾ ਕੀ ਆ, ਰੂਲ ਆਫ ਥੰਬ, ਕਿ ਜਿੰਨਾ ਤੁਹਾਡੀ ਕੰਟਰੀ ਦਾ ਇੰਟਰਸਟ ਰੇਟ ਜ਼ਿਆਦਾ ਹੈ, ਉਨੀ ਤੁਹਾਡੀ ਕਰੰਸੀ ਜ਼ਿਆਦਾ ਅਟਰੈਕਟਿਵ ਹੈ। ਜਿੰਨਾ ਤੁਹਾਡਾ ਇੰਟਰਸਟ ਰੇਟ ਘੱਟ ਹੈ, ਉਨੀ ਤੁਹਾਡੀ ਕਰੰਸੀ ਘੱਟ ਆਕਰਸ਼ਕ ਬਣ ਜਾਂਦੀ ਆ। ਸੋ ਜੇ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਉਚੇਰੇ ਪੱਧਰ 'ਤੇ ਰਹਿੰਦੇ ਨੇ, ਕੈਨੇਡਾ ਨੂੰ ਇੰਟਰਸਟ ਰੇਟ ਦੇ ਵਿੱਚ ਜ਼ਿਆਦਾ ਕਟੌਤੀ ਕਰਨੀ ਪੈਂਦੀ ਹੈ, ਅਤੇ ਜਿੰਨੀ ਵਿੱਥ ਹੈ ਅਮੈਰੀਕਨ ਓਵਰਨਾਈਟ ਰੇਟ ਦੇ ਵਿੱਚ ਅਤੇ ਕੈਨੇਡੀਅਨ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ, ਜਿੰਨੀ ਜ਼ਿਆਦਾ ਵਿੱਥ ਹੋਏਗੀ, ਜਿੰਨਾ ਕੈਨੇਡੀਅਨ ਇੰਟਰਸਟ ਰੇਟ ਘੱਟ ਹੋਏਗਾ, ਉਨਾ ਹੀ ਡਾਊਨਵਰਡ ਪ੍ਰੈਸ਼ਰ ਪੈਣਾ ਕੈਨੇਡੀਅਨ ਡਾਲਰ 'ਤੇ। ਸੋ ਇਹ ਸਾਰੀਆਂ ਚੀਜ਼ਾਂ ਵੀ ਫੈਕਟਰ ਇਨ ਕਰਨੀਆਂ ਹੋਣਗੀਆਂ। ਪਰ ਅਗਸਤ ਮਹੀਨੇ 'ਚ ਰੇਲ ਲੋਕਆਊਟਸ ਨੇ ਵੀ ਪ੍ਰਭਾਵਿਤ ਕੀਤੀ ਹੈ ਇਕੋਨਮੀ, ਕਿਉਂਕਿ ਟਰਾਂਸਪੋਰਟੇਸ਼ਨ ਅਤੇ ਵੇਅਰ ਹਾਊਸਿੰਗ ਸੈਕਟਰ ਦੇ ਵਿੱਚ 0.3% ਦੀ ਗਿਰਾਵਟ ਦਰਜ ਕੀਤੀ ਗਈ ਆ। ਇਹਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਟਰ ਜਿਹੜੀ ਹੜਤਾਲਾਂ ਨਹੀਂ ਹੋਈਆਂ ਸੀਗੀਆਂ, ਦੋਨੋਂ ਜਿਹੜੀਆਂ ਮੇਜਰ ਰੇਲਸ ਨੇ, CN ਅਤੇ CPKC, ਉਹਦੀ ਸਟ੍ਰਾਈਕ ਕਰਕੇ ਔਗਸਟ ਦੇ ਵਿੱਚ ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ ਸੈਕਟਰ ਦਾ ਜਿਹੜਾ ਓਵਰਆਲ ਜਿਹੜੀ ਗਿਰਾਵਟ ਹੈ ਉਹ 0.3%, ਪਰ ਇਕੱਲੀ ਜੇ ਰੇਲ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ 7.7% ਦੀ ਗਿਰਾਵਟ ਆਈ, ਜਿਸ ਨੇ ਕਿ ਓਵਰਆਲ ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ ਸੈਕਟਰ ਦੇ ਨੂੰ ਢਾਲ ਗਈ ਆ, ਉਹਦੀ ਐਕਟੀਵਿਟੀ ਨੂੰ ਢਾਲ ਗਈ ਆ। ਅਗਸਤ ਲਗਾਤਾਰ ਤੀਜਾ ਅਜਿਹਾ ਮਹੀਨਾ ਸੀ ਜਦੋਂ ਕੈਨੇਡਾ ਦੇ ਵਿੱਚ ਹੋਲਸੇਲ ਵਿਕਰੀ ਦੇ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ। ਪਬਲਿਕ ਸੈਕਟਰ ਦੇ ਵਿੱਚ ਜ਼ਰੂਰ ਵਾਧਾ ਹੋ ਰਿਹਾ, ਸੋ ਸਰਕਾਰੀ ਨੌਕਰੀਆਂ ਦੇ ਵਿੱਚ ਵਾਧਾ ਹੋ ਰਿਹਾ। ਉਹਦੇ ਬਾਰੇ ਅੱਗੇ ਚੱਲ ਕੇ ਇੱਕ ਅਨਰਿਲੇਟਿਡ ਪਰ ਇੰਪੋਰਟੈਂਟ ਗੱਲ ਹੋਰ ਸਾਂਝੀ ਕਰਦਾ। ਇਸ ਗੱਲ ਨੂੰ ਆਪਾਂ ਇੱਥੇ ਰੈਪਅਪ ਕਰੀਏ ਕਿ ਜਿਹੜੀ ਅੱਜ ਸਟੈਟ ਕੈਨੇਡਾ ਨੇ ਨੰਬਰਸ ਜਾਰੀ ਕੀਤੇ ਨੇ ਔਗਸਟ ਦੇ, ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਜਿਹੜੇ ਟੋਟਲ 20 ਸੈਕਟਰਸ ਨੇ ਇਕੋਨਮੀ ਦੇ, ਕਿਉਂਕਿ ਉਹਨਾਂ ਨੇ ਪ੍ਰਮੁੱਖ ਤੌਰ 'ਤੇ ਜੇ 20 ਸੈਕਟਰਸ ਦੇ ਵਿੱਚ ਸਾਰੀ ਆਰਥਿਕਤਾ ਨੂੰ ਵੰਡਿਆ ਹੋਇਆ, 20 ਦੇ ਵਿੱਚੋਂ 12 ਸੈਕਟਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਗਰੋਥ ਦਰਜ ਕੀਤੀ ਗਈ ਹੈ। ਪਰ ਉਹਨਾਂ 12 ਸੈਕਟਰਸ ਦੀ ਗਰੋਥ ਕੋਈ ਇੰਨੀ ਜ਼ਿਆਦਾ ਨਹੀਂ ਸੀ ਕਿ ਓਵਰਆਲ ਔਗਸਤ ਦੇ ਵਿੱਚ ਇਕੋਨਮੀ ਨੂੰ ਜਿਹੜਾ ਹੁਣ ਉਹ ਫਲੈਟ ਲਾਈਨ ਜੋ ਰਿਪੋਰਟ ਹੋਈ ਹੈ ਵੀ ਗਰੋਥ ਹੋਈ ਕੋਈ ਨਹੀਂ, ਉਸ ਨੂੰ ਉਹ ਗਰੋਥ ਵਾਲੇ ਪਾਸੇ ਨੂੰ ਲਿਜਾ ਸਕਦੀ। ਸੋ ਇਹਦੇ ਬਾਰੇ ਅੱਗੇ ਚੱਲ ਕੇ ਹੋਰ ਗੱਲਬਾਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ। ਇਕੋਨਮੀ ਦੇ ਨਾਲ ਹੀ ਜੁੜਦੀ ਗੱਲ ਇੱਕ ਇਹ ਆ, ਇਸੇ ਹਫ਼ਤੇ ਨਾ BC ਚੇਂਬਰ ਆਫ ਕਾਮਰਸ ਵਾਲਿਆਂ ਨੇ ਚਿੱਠੀ ਲਿਖੀ ਆ ਅਲੋਂਗ ਵਿਦ ਅਦਰ ਇੰਡਸਟਰੀ ਐਸੋਸੀਏਸ਼ਨਸ, ਉਹਨਾਂ ਨੇ ਇੱਕ ਓਪਨ ਲੈਟਰ ਲਿਖੀ ਆ, ਕਿਉਂਕਿ BC ਦੇ ਵਿੱਚ ਹੁਣ ਚੋਣਾਂ ਦੇ ਨਤੀਜੇ ਆ ਗਏ ਨੇ, ਹੁਣ ਜਿਹੜੀ ਵੀ ਅਗਲੀ ਸਰਕਾਰ, ਹੁਣ NDP ਹੁਣ ਇੰਤਜ਼ਾਰ ਬਾਕੀ ਆ ਅਜੇ, ਕਿਉਂਕਿ 2 ਸੀਟਾਂ ਦੇ ਨਤੀਜੇ ਫਾਈਨਲਾਈਜ਼ ਹੋਣੇ ਨੇ ਅਤੇ ਅਜੇ ਕਾਫੀ ਜੋੜ ਤੋੜ, ਸਪੀਕਰ ਕੌਣ ਬਣਦਾ, ਸਾਰੀਆਂ ਉਹਨਾਂ ਚੀਜ਼ਾਂ 'ਤੇ ਗੱਲਾਂ ਡਿਪੈਂਡ ਕਰਨੀਆਂ, ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਪਰ ਇਸ ਚਿੱਠੀ ਦੇ ਵਿੱਚ BC ਚੇਂਬਰ ਆਫ ਕਾਮਰਸ ਵਾਲਿਆਂ ਨੇ ਕਾਫੀ ਚਿੰਤਾ ਜਿਤਾਈ ਹੈ, ਉਹਨਾਂ ਨੇ ਇਹ ਆਖਿਆ ਕਿ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਸੀਰੀਅਸਲੀ ਕੰਮ ਕਰਨ ਦੀ ਜ਼ਰੂਰਤ ਹੈ। ਉਹਨਾਂ ਇਹ ਆਖਿਆ ਕਿ ਬੀ ਸੀ ਦੇ ਵਿੱਚ 2017 ਤੋਂ ਲੈ ਕੇ ਹੁਣ ਤੱਕ ਜੇ ਅਸੀਂ ਮੈਨੂਫੈਕਚਰਿੰਗ ਸੈਕਟਰ ਦੀ ਗੱਲ ਕਰੀਏ ਤਾਂ 12,400 ਨੌਕਰੀਆਂ ਦਾ ਨੁਕਸਾਨ ਹੋ ਚੁੱਕਿਆ। ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਇਨਵੈਸਟਮੈਂਟ ਦੀ ਘਾਟ ਹੁਣ ਕ੍ਰਾਈਸਿਸ ਦੇ ਪੱਧਰ 'ਤੇ ਪਹੁੰਚ ਚੁੱਕੀ ਆ। ਪਿਛਲੇ 4 ਸਾਲਾਂ ਦੇ ਵਿੱਚ 2019 ਤੋਂ 2023 ਵਿਚਕਾਰ ਫੋਰੈਸਟਰੀ ਸੈਕਟਰ ਦੇ ਵਿੱਚ 10,000 ਨੌਕਰੀਆਂ ਦਾ ਨੁਕਸਾਨ ਹੋ ਚੁੱਕਿਆ ਅਤੇ ਫੋਰੈਸਟਰੀ ਸੈਕਟਰ ਦੇ ਵਿੱਚੋਂ ਕਈ ਮਿਲੀਅਨ ਡਾਲਰ ਦੀ ਇਨਵੈਸਟਮੈਂਟ ਉਹਨੂੰ ਅਸੀਂ ਗਵਾ ਚੁੱਕੇ ਹਾਂ, ਉਹਨੂੰ ਅਸੀਂ ਖੋ ਚੁੱਕੇ ਹਾਂ ਸੂਬੇ ਦੇ ਵਿੱਚ। ਉਹਨਾਂ ਨੇ ਨਾਲ ਇਹ ਵੀ ਕਿਹਾ ਕਿ 2019 ਤੋਂ ਲੈ ਕੇ 2023 ਵਿਚਕਾਰ ਇਹਨਾਂ 4 ਸਾਲਾਂ 'ਚ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਗਰੋਥ ਨਹੀਂ ਹੋਈ ਹੈ ਨੌਕਰੀਆਂ ਦੇ ਪੁਆਇੰਟ ਆਫ ਵਿਊ ਤੋਂ, ਅਤੇ ਪ੍ਰਾਈਵੇਟ ਜਿੰਨਾ ਵੀ ਨੌਕਰੀਆਂ ਦੇ ਵਿੱਚ ਇਜ਼ਾਫੇ ਦੀ ਗੱਲ ਹੁੰਦੀ ਆ ਉਹ ਇਜ਼ਾਫਾ ਨੌਕਰੀਆਂ ਜਦੋਂ ਵੱਧ ਜਾਂਦੀਆਂ ਨੇ ਤਾਂ ਜ਼ਿਆਦਾਤਰ ਉਹ ਨੌਕਰੀਆਂ ਸਰਕਾਰੀ ਨੌਕਰੀਆਂ ਵੱਧ ਰਹੀਆਂ ਨੇ। ਪ੍ਰਾਈਵੇਟ ਸੈਕਟਰ ਦੀ ਗਰੋਥ ਇਕੋਨਮੀ ਦੀ ਗਰੋਥ ਵਾਸਤੇ, ਇਕੋਨਮੀ ਦੀ ਐਫੀਸ਼ੀਐਂਸੀ ਵਾਸਤੇ ਬੜੀ ਇੰਪੋਰਟੈਂਟ ਆ। ਸੋ ਇਹ ਸਾਰੀਆਂ ਗੱਲਾਂ ਬੀ ਸੀ ਚੈਂਬਰ ਆਫ ਕਾਮਰਸ ਨੇ ਹਾਈਲਾਈਟ ਕੀਤੀਆਂ ਨੇ। ਇੱਕ ਹੋਰ ਜਿਹੜਾ ਮੁੱਦਾ ਜਿਹੜਾ ਇੰਪੋਰਟੈਂਟ ਆ ਇਹ ਵੀ ਧਿਆਨ ਦੇਣਾ, ਉਹਨਾਂ ਆਖਿਆ ਵੀ ਬੀ ਸੀ ਦੇ ਵਿੱਚ ਆਲਰੇਡੀ ਜਿਹੜਾ ਬਜਟ ਪ੍ਰਜੈਂਟ ਕੀਤਾ ਗਿਆ ਸੀ ਇਸ ਸਾਲ ਬਜਟ 'ਚ ਕਿਹਾ ਗਿਆ ਸੀ ਵੀ ਸਾਡਾ ਡੈਫੀਸਿਟ 7.9 ਬਿਲੀਅਨ ਡਾਲਰ ਦਾ ਹੋਣ ਵਾਲਾ, ਪਰ ਫਿਰ ਉਹਨੂੰ ਰਿਵਾਈਜ਼ ਕਰ ਦਿੱਤਾ ਗਿਆ ਸੀ। ਤੁਹਾਡੇ ਨਾਲ ਉਹ ਖਬਰਾਂ ਅਸੀਂ ਸਾਂਝੀਆਂ ਕੀਤੀਆਂ ਕਿ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਡੈਫੀਸਿਟ ਹੋਏਗਾ ਉਹ 9 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ। ਇਹ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਅਪਡੇਟ, ਕੈਂਪੇਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਪਡੇਟ ਆ ਗਈ ਸੀ। ਹੁਣ ਕਈਆਂ ਦਾ ਤਾਂ ਇਹ ਵੀ ਮੰਨਣਾ, ਜੇ ਤੁਸੀਂ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਸਟੈਡ ਨਾਲ ਗੱਲ ਕਰੋ, ਉਹ ਤਾਂ ਕਹਿੰਦੇ ਨੇ ਵੀ ਦੇਖਿਓ ਜਦ ਤੱਕ ਇਹ ਸਾਲ ਖਤਮ ਹੋਣ 'ਤੇ ਆਏਗਾ ਇਹ ਡੈਫੀਸਿਟ 9 ਬਿਲੀਅਨ ਦਾ ਨਹੀਂ, ਇਹ ਹੋਰ ਵੱਧ ਜਾਣਾ। ਸੋ ਬੀ ਸੀ ਚੈਂਬਰ ਆਫ ਕਾਮਰਸ ਵਾਲਿਆਂ ਨੇ ਕੀ ਕਿਹਾ ਕਿ ਜਿਹੜੇ ਨੰਬਰਸ ਇਹ ਅਸੀਂ ਡੈਫੀਸਿਟ ਵਾਲੇ ਵੇਖਦੇ ਪਏ ਹਾਂ, ਇਹਦੇ ਵਿੱਚ ਜਿਹੜੇ ਇਲੈਕਸ਼ਨ ਪਲੇਟਫਾਰਮ ਦੇ ਵਿੱਚ ਪਾਰਟੀਆਂ ਨੇ ਵਾਅਦੇ ਕੀਤੇ ਨੇ ਇਹਨਾਂ ਇਸ ਡੈਫੀਸਿਟ ਦੇ ਵਿੱਚ ਉਹ ਨੰਬਰ ਇੰਕਲੂਡਿਡ ਨਹੀਂ ਹੈਗੇ, ਅਤੇ ਜਿਹੜਾ ਉਹ ਡੈਫੀਸਿਟ ਦਾ ਭਾਰ ਆ ਉਹਨੇ ਹੋਰ ਜ਼ਿਆਦਾ ਇਕੋਨਮੀ ਵਾਸਤੇ ਸਮੱਸਿਆਵਾਂ ਖੜੀਆਂ ਕਰਨੀਆਂ ਨੇ, ਕਿਉਂਕਿ ਉਹਦੇ ਕਰਕੇ ਡੈਫੀਸਿਟ ਅਲਟੀਮੇਟਲੀ ਕਿਤੋਂ ਨਾ ਕਿਤੋਂ ਤਾਂ ਪੂਰੇ ਕਰਨੇ ਹੀ ਨੇ ਨਾ। ਸੋ ਉਹ ਸਾਰੇ ਜਿਹੜੀ ਇਹ ਸਾਰੀ ਓਵਰਆਲ ਗੱਲਬਾਤ ਬੀ ਸੀ ਚੈਂਬਰ ਆਫ ਕਾਮਰਸ ਅਤੇ ਜਿਹੜੇ ਬਾਕੀ ਦੇ ਕੁਝ ਹੋਰ ਇੰਡਸਟਰੀ ਐਸੋਸੀਏਸ਼ਨਸ ਨੇ ਉਹਨਾਂ ਨੇ ਆਪਣੇ ਖੁੱਲ੍ਹੇ ਖਾਤ ਦੇ ਵਿੱਚ ਸਰਕਾਰ ਨੂੰ ਇਹ ਤਾਕੀਦ ਕੀਤੀ ਆ ਕਿ ਬੀ ਸੀ ਦੇ ਵਿੱਚ ਨਵੀਂ ਬਣਨ ਵਾਲੀ ਸਰਕਾਰ ਇਹ ਜ਼ਰੂਰ ਇਸ ਗੱਲ ਵੱਲ ਧਿਆਨ ਦੇਵੇ ਕਿ ਸੂਬੇ ਦੀ ਇਕੋਨਮੀ ਨੂੰ, ਆਰਥਿਕਤਾ ਨੂੰ ਕਿਵੇਂ ਹੁਲਾਰਾ ਦੇਣਾ ਤਾਂ ਕਿ ਪ੍ਰਾਈਵੇਟ ਸੈਕਟਰ ਦੀ ਜ਼ਿਆਦਾ ਇਨਵੈਸਟਮੈਂਟ ਆ ਸਕੇ, ਪ੍ਰਾਈਵੇਟ ਸੈਕਟਰਸ ਦੇ ਵਿੱਚ ਪ੍ਰਾਈਵੇਟ ਸੈਕਟਰ ਦੀ ਜੋਬ ਗਰੋਥ ਹੋ ਸਕੇ। ਮੈਨੂਫੈਕਚਰਿੰਗ ਜੋਬਸ ਜਿਹੜੀਆਂ 12,400 ਜੋਬਸ ਦਾ ਨੈੱਟ ਲੋਸ ਹੋ ਚੁੱਕਿਆ ਪਿਛਲੇ 7 ਸਾਲਾਂ ਦੇ ਵਿੱਚ, ਫੋਰੈਸਟਰੀ ਸੈਕਟਰ ਨੂੰ ਜਿਹੜਾ ਲੋਸ ਹੋ ਚੁੱਕਿਆ ਉਹਨੂੰ ਕਿਵੇਂ ਦੁਬਾਰਾ ਤੋਂ ਰਿਵਾਈਵ ਕਰਨਾ ਹੈ, ਸੋ ਇਹ ਵੀ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਇੱਕ ਇੱਧਰ ਮੈਸੇਜ ਆਇਆ USA ਦੇ GDP ਨੰਬਰਸ ਮੁਤਾਬਕ, ਆਪਾਂ ਉਹਦੇ ਬਾਰੇ ਕੱਲ੍ਹ ਗੱਲ ਕੀਤੀ ਸੀ ਕਿਉਂਕਿ ਅਮਰੀਕਾ ਨੇ GDP ਨੰਬਰਸ ਲੰਘੇ ਕੱਲ੍ਹ ਆਪਣੇ ਅਨਾਊਂਸ ਕੀਤੇ ਨੇ, ਡਿਕਲੇਅਰ ਕੀਤੇ ਨੇ ਉੱਥੋਂ ਦਾ ਜਿਹੜਾ ਅੰਕੜਾ ਵਿਭਾਗ ਆ ਉਹਨੇ। ਅਮਰੀਕਾ ਦੇ ਜੋਬ ਨੰਬਰਸ ਕੱਲ੍ਹ ਨੂੰ ਆਉਣੇ ਨੇ। ਹੁਣ USA ਦੇ ਵਿੱਚ ਵੀ ਜਿਹੜੀ GDP ਆ ਉਹ 2.8% 'ਤੇ ਗਰੋ ਕੀਤੀ ਆ, ਕੰਜ਼ਿਊਮਰ ਸਪੈਂਡਿੰਗ ਉੱਥੇ ਵਧੀ ਹੋਈ ਆ, ਨੰਬਰਸ ਇਹ ਦੱਸਦੇ ਨੇ। ਸੋ ਅਮੈਰੀਕਨ ਆਰਥਿਕਤਾ ਕੈਨੇਡੀਅਨ ਆਰਥਿਕਤਾ ਨਾਲੋਂ ਨੰਬਰਸ ਦੇ ਆਧਾਰ 'ਤੇ ਬਿਹਤਰ ਪਰਫੋਰਮ ਹੁੰਦੀ ਨਜ਼ਰ ਆ ਰਹੀ ਆ। ਕਈਆਂ ਦਾ ਇਹ ਵੀ ਮੰਨਣਾ ਕਿ ਅਮਰੀਕਾ ਦੇ ਵਿੱਚ ਹੈਗਾ ਇਲੈਕਸ਼ਨ ਅਤੇ ਜਿਹੜੇ ਨੰਬਰਸ ਨੇ ਇਹ ਥੋੜ੍ਹਾ ਜਿਹਾ ਇਲੈਕਸ਼ਨ ਦੇ ਨੈਰੇਟਿਵ ਨੂੰ ਵੀ ਸਪੋਰਟ ਕਰਨ ਵਾਲੇ ਹੋ ਸਕਦੇ ਨੇ। ਇੱਕ ਮੈਸੇਜ ਰਾਜਵੀਰ ਜੀ ਦਾ ਆਇਆ ਵਟਸਐਪ 'ਤੇ, ਉਹ ਇੰਪੋਰਟੈਂਟ ਗੱਲ ਆ ਕਿ ਅਮਰੀਕਾ ਦੇ ਵਿੱਚ ਜੇ ਅਸੀਂ GDP ਗਰੋਥ ਦੀ ਜਿਹੜੀ ਗੱਲ ਹੋ ਵੀ ਰਹੀ ਹੈ ਕਿ ਉੱਥੇ ਆਰਥਿਕਤਾ ਬਿਹਤਰ ਪਰਫੋਰਮ ਕਰਦੀ ਪਈ ਆ, ਉਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਉੱਥੇ ਸਰਕਾਰ ਨੇ ਡੈਫੀਸਿਟ ਬੜੇ ਉਹਨਾਂ ਨੇ ਕੀਤਾ ਹੋਇਆ, ਕਰਜ਼ਾ ਬਹੁਤ ਚੱਕਿਆ ਹੋਇਆ ਗਵਰਨਮੈਂਟ ਨੇ, ਅਤੇ ਜੇ ਸਰਕਾਰ ਦਾ 1.3 ਟ੍ਰਿਲੀਅਨ ਡਾਲਰ ਦੀ ਤਾਂ ਉੱਥੇ ਨੈਸ਼ਨਲ ਡੈਟ ਹੋ ਚੁੱਕੀ ਆ ਵੱਧ ਕੇ। ਸੋ ਜੇ ਸਰਕਾਰ ਅਮਰੀਕਾ ਦੇ ਵਿੱਚ ਇੰਨੀ ਡੈਫੀਸਿਟ ਸਪੈਂਡਿੰਗ ਕਰਦੀ ਪਈ ਆ, ਇਹ ਗਰੋਥ ਉਹਦੇ ਕਰਕੇ ਆ। ਇਹਨੂੰ ਜੇ ਅਸੀਂ ਐਕਸਟਰਾਪੋਲੇਟ ਕਰਕੇ ਕੈਨੇਡੀਅਨ ਸਾਈਡ 'ਤੇ ਲਾ ਕੇ ਵੇਖੀਏ, ਡੈਫੀਸਿਟ ਸਪੈਂਡਿੰਗ ਇੱਥੇ ਵੀ ਹੁੰਦੀ ਪਈ ਆ। ਸਾਡੀ ਵੀ ਫੈਡਰਲ ਗਵਰਨਮੈਂਟ ਆਪਣੇ ਬਜਟ 'ਚ, ਫੈਡਰਲ ਗਵਰਨਮੈਂਟ ਨੇ ਕਿਹਾ ਸੀ, ਹੁਣ ਅਸੀਂ ਫੈਡਰਲ ਦੀ ਗੱਲ ਕਰ ਰਹੇ ਹਾਂ ਪ੍ਰੋਵਿੰਸ਼ਲ ਦੀ ਨਹੀਂ, ਕਿ ਇਸ ਸਾਲ ਡੈਫੀਸਿਟ 40 ਬਿਲੀਅਨ ਡਾਲਰ ਤੋਂ ਹੇਠਾਂ ਰੱਖਾਂਗੇ, ਪਰ PBO ਨੇ ਬੀਤੇ ਦਿਨੀ ਰਿਪੋਰਟ 'ਚ ਕਿਹਾ ਸੀ ਵੀ ਇਹ 46-47 ਬਿਲੀਅਨ 'ਤੇ ਜਾਊਗਾ ਇਸ ਮੌਜੂਦਾ ਸਾਲ ਦਾ ਡੈਫੀਸਿਟ, ਪਿਛਲੇ ਸਾਲ ਦਾ ਡੈਫੀਸਿਟ ਸੋਰੀ, ਜਿਹੜਾ ਕਿ 31 ਮਾਰਚ ਨੂੰ ਖਤਮ ਹੋ ਗਿਆ। ਅਜੇ ਤੱਕ ਜਿਹੜੀ ਕੋਈ ਅਪਡੇਟ ਹੈਗੀ ਆ ਉਹ ਸਾਂਝੀ ਕੀਤੀ ਨਹੀਂ ਗਈ, ਅਤੇ ਜੇ ਹੁਣ ਇੱਥੇ ਕੈਨੇਡਾ ਦੀ ਸਰਕਾਰ ਵੀ ਡੈਫੀਸਿਟ ਸਪੈਂਡਿੰਗ ਕਰ ਰਹੀ ਆ 1 ਮਲਟੀ ਬਿਲੀਅਨ ਡਾਲਰ ਦੀ, ਪ੍ਰੋਵਿੰਸ਼ੀਅਲ ਸਰਕਾਰਾਂ ਵੀ ਡੈਫੀਸਿਟ ਸਪੈਂਡਿੰਗ ਕਰ ਰਹੀਆਂ ਨੇ, ਉਹਦੇ ਬਾਵਜੂਦ ਸਾਡੀ ਆਰਥਿਕਤਾ ਔਗਸਤ ਦੇ ਵਿੱਚ ਫਲੈਟ ਲਾਈਨਡ ਆ, ਅਤੇ ਤੀਜੀ ਤਿਮਾਹੀ ਦੇ ਵਿੱਚ ਆਰਥਿਕਤਾ ਦੇ ਵਿੱਚ 1% ਦਾ ਹੀ ਵਾਧਾ ਹੋਣ ਦੇ ਚਾਂਸਿਸ ਨੇ, ਜੋ ਕਿ ਬੈਂਕ ਆਫ ਕੈਨੇਡਾ ਦੀ ਆਪਣੀ ਪ੍ਰੋਜੈਕਸ਼ਨ ਤੋਂ 0.5% ਹੋਰ ਘੱਟ ਆ। ਬੈਂਕ ਆਫ ਕੈਨੇਡਾ ਵਾਲੇ ਤਾਂ ਕਹਿੰਦੇ ਸੀ 1.5% ਆ। ਡੈਫੀਸਿਟ ਸਪੈਂਡਿੰਗ ਦੇ ਬਾਵਜੂਦ ਜੇ ਆਰਥਿਕਤਾ ਇੰਨੀ ਜ਼ਿਆਦਾ ਕਮਜ਼ੋਰ ਹੈ ਤਾਂ ਫਿਰ ਉਹ ਚਿੰਤਾ ਦੀ ਹੋਰ ਵੀ ਜ਼ਿਆਦਾ ਵੱਡੀ ਗੱਲ ਹੈ। ਅੱਛਾ, ਕੱਲ੍ਹ ਜਿਹੜੀ ਆਪਾਂ ਇੱਕ ਖਬਰ ਜਿਹਦੇ ਬਾਰੇ ਗੱਲ ਕਰਦੇ ਸੀ, ਤੁਹਾਡਾ ਕੱਲ੍ਹ ਰਿਐਕਸ਼ਨ ਵੀ ਉੱਥੇ ਕਾਫੀ ਆਇਆ ਸੀ ਕਿ ਵੈਨਕੂਵਰ ਆਈਲੈਂਡ ਦੇ ਇੱਕ ਛੋਟੇ ਜਿਹੇ ਟਾਊਨ 'ਚ ਰਹਿੰਦੇ ਨੇ ਵਨੀਤਾ ਲਿੰਡਸੇ, ਸ਼ਵਾਨਿਗਨ ਲੇਕ ਦੇ ਵਿੱਚ ਰਹਿੰਦੇ ਨੇ ਇਹ। ਇਹਨਾਂ ਨੇ ਪਿਛਲੇ ਸਾਲ ਫੈਡਰਲ ਸਰਕਾਰ ਦੀ ਨੌਕਰੀ ਅਪਲਾਈ ਕੀਤੀ ਸੀ, ਉਹ ਤੋਂ ਬਾਅਦ ਇੰਟਰਵਿਊਜ਼ ਵਗੈਰਾ ਹੋਈਆਂ ਅਤੇ ਇਸ ਸਾਲ ਜੁਲਾਈ ਦੇ ਵਿੱਚ ਇਹਨਾਂ ਨੂੰ ਇੱਕ ਵਰਕ ਫਰੋਮ ਹੋਮ ਵਾਲੀ ਪੋਜੀਸ਼ਨ ਸੀ, ਕੈਨੇਡਾ ਪੈਨਸ਼ਨ ਪਲਾਨ ਦੇ ਕਾਲ ਸੈਂਟਰ ਦੇ ਇੰਪਲੋਈ ਵਜੋਂ ਕੰਮ ਕਰਨ ਵਾਸਤੇ ਇਹਨਾਂ ਨੂੰ ਜੁਲਾਈ 'ਚ ਜੋਬ ਆਫਰ ਕਰ ਦਿੱਤੀ ਗਈ ਸੀ। ਬਾਅਦ 'ਚ ਇਹਨਾਂ ਨੇ ਮਨ ਬਦਲ ਲਿਆ ਕਿ ਨਹੀਂ, ਐਕਚੁਲੀ ਕੰਮ ਕਰਨਾ ਨਹੀਂ, ਨੌਕਰੀ ਨਹੀਂ ਕਰਨੀ, ਅਤੇ ਇਹਨਾਂ ਨੇ ਫਿਰ ਆਪਣੇ ਸੁਪਰਵਾਈਜ਼ਰ ਨੂੰ, ਜਿਹੜੇ ਇਹਨਾਂ ਦੇ ਵੁੱਡ ਬੀ ਸੁਪਰਵਾਈਜ਼ਰ ਹੋਣੇ ਸੀ, ਉਹਨਾਂ ਨੂੰ ਈਮੇਲ ਭੇਜ ਦਿੱਤੀ ਕਿ ਜੀ ਮੈਂ ਥੈਂਕ ਯੂ ਫੋਰ ਆਫਰਿੰਗ ਮੀ ਦਾ ਜੋਬ, ਮੈਂ ਕੰਮ ਕਰਨਾ, ਕੋਈ ਨਹੀਂ, ਥੈਂਕ ਯੂ ਵੈਰੀ ਮੱਚ। ਪਰ ਹੋਇਆ ਕੀ ਕਿ ਅਗਸਤ ਮਹੀਨੇ ਤੋਂ ਫਰੋਮ ਮਿਡਲ ਆਫ ਆਗਸਟ ਇਹਨਾਂ ਨੂੰ ਹਰ ਦੋ ਹਫ਼ਤੇ ਬਾਅਦ ਪੈਸੇ ਮਿਲਣੇ ਸ਼ੁਰੂ ਹੋ ਗਏ ਉਸ ਜੋਬ ਵਾਸਤੇ ਜਿਹੜੀ ਇਹਨਾਂ ਨੂੰ ਆਫਰ ਹੋਈ ਸੀ, ਇਹਨਾਂ ਨੇ ਮਨਜ਼ੂਰ ਨਹੀਂ ਕੀਤੀ ਅਤੇ ਸਟਾਰਟ ਡੇਟ ਤੋਂ ਪਹਿਲਾਂ ਹੀ ਜੋਬ ਆਫਰ ਇਹਨਾਂ ਨੇ ਠੁਕਰਾ ਦਿੱਤੀ ਸੀ, ਪਰ ਪੈਸੇ ਮਿਲੀ ਗਏ। ਇਹਨਾਂ ਨੇ ਸਰਕਾਰ ਨੂੰ ਰੀਚ ਆਊਟ ਕੀਤਾ ਕਿ ਜੀ ਮੈਨੂੰ ਤੁਸੀਂ ਗਲਤੀ ਨਾਲ ਪੇਰੋਲ 'ਤੇ ਰੱਖ ਲਿਆ ਹੋਇਆ, ਮੈਂ ਤਾਂ ਕੰਮ ਕਰ ਨਹੀਂ ਰਹੀ, ਪੈਸੇ ਵਾਪਸ ਲੈ ਲਓ। ਪੈਸੇ ਵਾਪਸ 'ਤੇ ਕੀ ਲੈਣੇ ਸੀ, ਸਗੋਂ ਹਰ ਦੋ ਹਫ਼ਤੇ ਬਾਅਦ ਇੱਕ ਨਵਾਂ ਚੈੱਕ ਇਹਨਾਂ ਦੇ ਖਾਤੇ 'ਚ ਆਉਂਦਾ ਰਿਹਾ ਅਤੇ ਇਹਨਾਂ ਨੂੰ ਟੋਟਲ $8,816.20 ਪੇ ਕਰ ਦਿੱਤੇ ਗਏ ਫਰੋਮ ਦ ਮਿਡਲ ਆਫ ਆਗਸਟ ਅਨਟਿਲ ਦ ਮਿਡਲ ਆਫ ਅਕਟੋਬਰ। ਸੋ ਉਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਜਦੋਂ ਮੀਡੀਆ ਦੇ ਵਿੱਚ ਆਈ ਪਰਸੋਂ ਤੋਂ, ਇਹ ਗੱਲ ਕਾਫੀ ਚਰਚਾ 'ਚ ਬਣੀ ਹੋਈ ਆ, ਇਹਨਾਂ ਨੇ ਇਹ ਵੀ ਕਿਹਾ ਸੀ ਕਿ ਜਦੋਂ ਮੈਂ ਇਹ ਕਿਹਾ ਕਿ ਜੀ ਪੈਸੇ ਵਾਪਸ ਲਓ, ਉਹ ਪੈਸੇ ਵਾਪਸ ਹੋਣ ਦਾ ਵੀ ਕੋਈ ਹਿਸਾਬ ਤਾਬ ਨਹੀਂ ਸੀ ਬਣਦਾ ਪਿਆ। ਸੋ ਅਲਟੀਮੇਟਲੀ ਹੁਣ ਇਹ ਖਬਰ ਆ ਰਹੀ ਹੈ ਕਿ ਵਨੀਤਾ ਲਿੰਡਸੇ ਨੂੰ ਕੱਲ੍ਹ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਇੱਕ ਮੈਨੇਜਰ ਤੋਂ ਕਾਲ ਆ ਗਈ ਆ ਅਤੇ ਉਹਨਾਂ ਨੇ ਕਿਹਾ ਵੀ ਹੁਣ ਤੁਹਾਨੂੰ ਤੁਹਾਡੇ ਖਾਤੇ ਦੇ ਵਿੱਚ ਕੋਈ ਹੋਰ ਪੈਸੇ ਨਹੀਂ ਆਉਣਗੇ ਇਸ ਜਿਹੜੇ ਗਲਤੀ ਨਾਲ ਇਸ਼ੂ ਹੋਏ ਪੇਰੋਲ ਦੇ, ਅਤੇ ਬਾਕੀ ਜਿਹੜੇ ਪੈਸੇ ਤੁਹਾਨੂੰ ਆ ਗਏ ਨੇ $8,816.20, ਇਹ ਤੁਸੀਂ ਮੋੜਨੇ ਕਿਵੇਂ ਨੇ, ਇਹਦੇ ਬਾਰੇ ਵੀ ਤੁਹਾਨੂੰ ਅਸੀਂ ਇੱਕ ਚਿੱਠੀ ਪਾਵਾਂਗੇ ਅਤੇ ਉਹਦੇ ਵਿੱਚ ਸਾਰਾ ਐਕਸਪਲੇਨ ਕੀਤਾ ਹੋਏਗਾ ਵੀ ਤੁਸੀਂ ਇਹ ਪੈਸੇ ਰਿਟਰਨ ਕਿਵੇਂ ਕਰ ਸਕਦੇ ਹੋ। ਸੋ ਇੱਕ ਤਾਂ ਅਪਡੇਟ ਇੱਧਰਲੇ ਪਾਸਿਓਂ ਇਹ ਸੀ। ਬਾਕੀ ਕੱਲ੍ਹ ਲਿਬਰਲ ਪਾਰਟੀ ਦੀ ਕੌਕਸ ਮੀਟਿੰਗ ਸੀ, ਜਦੋਂ ਹਾਊਸ ਆਫ ਕਾਮਨਸ ਦਾ ਸੈਸ਼ਨ ਚੱਲ ਰਿਹਾ ਹੁੰਦਾ ਉਦੋਂ ਹਰ ਬੁੱਧਵਾਰ ਦੇ ਬੁੱਧਵਾਰ ਸਵੇਰ ਨੂੰ ਜਿਹੜੀ ਸਾਰੀ ਕੌਕਸ ਆ ਉਹ ਆਪਸ ਦੇ ਵਿੱਚ ਉਹ ਮਿਲਦੇ ਨੇ, ਮੀਟਿੰਗ ਕਰਦੇ ਨੇ। ਪਿਛਲੇ ਹਫ਼ਤੇ ਵਾਲੀ ਕੌਕਸ ਮੀਟਿੰਗ ਦੇ ਵਿੱਚ ਵੀ ਜਸਟਿਨ ਟਰੂਡੋ ਦੇ ਖਿਲਾਫ਼ ਬਾਗੀ ਸੁਰਾਂ ਵਾਲੇ ਜਿਹੜੇ ਐਮ ਪੀ ਸੀ, ਉਹਨਾਂ ਨੇ ਚਿੱਠੀ ਪੜ੍ਹ ਕੇ ਸੁਣਾਈ ਸੀ, ਉਹ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਅਸੀਂ। ਅਤੇ ਬਹੁਤ ਸਾਰੇ ਐਮ ਪੀ, 10 ਜਾਣੇ ਘੱਟੋ ਘੱਟ ਹੁਣ ਅਜਿਹੇ, ਜਿਨ੍ਹਾਂ ਨੇ ਕਿ ਇਹ ਆਖਿਆ ਕਿ ਜਸਟਿਨ ਟਰੂਡੋ ਨੂੰ ਕੀ ਲੀਡਰ ਰਹਿਣਾ ਚਾਹੀਦਾ ਪਾਰਟੀ ਦਾ ਕਿ ਨਹੀਂ, ਇਹਦੇ ਬਾਰੇ ਇੱਕ ਸੀਕਰੇਟ ਵੋਟਿੰਗ ਕਰਾ ਲਓ ਵੀ, ਕਿਉਂਕਿ ਜਦੋਂ ਖੁੱਲ੍ਹ ਕੇ ਗੱਲ ਹੁੰਦੀ ਆ ਆਹਮੋ ਸਾਹਮਣੇ, ਸਾਰੇ ਕਈ ਜਿਹੜੇ ਐਮ ਪੀ ਨੇ ਅਜਿਹੇ ਹੋਣਗੇ ਜਿਹੜੇ ਨਹੀਂ ਚਾਹੁੰਦੇ ਕਿ ਟਰੂਡੋ ਲੀਡਰ ਰਹਿਣ, ਪਰ ਉਹ ਜੱਕ ਜਾਂਦੇ ਨੇ ਉਹਨਾਂ ਦੇ ਸਾਹਮਣੇ ਗੱਲ ਕਹਿਣ ਤੋਂ, ਉਹ ਪਬਲਿਕਲੀ ਗੱਲ ਨਹੀਂ ਕਰਨਾ ਚਾਹੁੰਦੇ, ਪਰ ਜੇ ਆਪਾਂ ਸੀਕਰੇਟ ਵੋਟਿੰਗ ਕਰ ਲਈਏ ਉਹਦੇ ਨਾਲ ਗੱਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ। ਸੋ ਉਧਰਲੇ ਪਾਸੇ ਨੂੰ ਗੱਲ ਤਾਂ ਜਾ ਨਹੀਂ ਰਹੀ, ਉਹਦੇ ਵਾਸਤੇ ਨਾ ਹੀ ਲਿਬਰਲ ਪਾਰਟੀ ਕੋਲ ਕੋਈ ਪ੍ਰੋਵਿਜ਼ਨ ਆ, ਐਂਡ ਉਹ ਗੱਲਾਂ ਅਸੀਂ ਬੜੀਆਂ ਡੀਟੇਲ ਦੇ ਵਿੱਚ ਪਿਛਲੇ ਸੈਗਮੈਂਟਸ ਵਿੱਚ ਕਰ ਚੁੱਕੇ ਹਾਂ। ਜੇ ਤੁਸੀਂ ਉਹ ਸੁਣਨੀਆਂ ਹੋਣ, ਕੱਲ੍ਹ ਵੀ ਉਹਦੇ ਬਾਰੇ ਕਾਫੀ ਐਕਸਪਲੇਨੇਸ਼ਨ ਕੀਤੀ ਸੀ। ਜਿਹੜੀਆਂ ਸਾਡੀਆਂ ਪੋਡਕਾਸਟਸ ਨੇ, ਭਾਵੇਂ ਸਾਡੇ ਯੂਟਿਊਬ ਚੈਨਲ 'ਤੇ ਜਾਂ ਸਪੋਟੀਫਾਈ 'ਤੇ ਜਾਂ ਫਿਰ ਐਪਲ ਪੋਡਕਾਸਟ ਜਾਂ ਜਿੱਥੇ ਵੀ ਤੁਸੀਂ ਪੋਡਕਾਸਟ ਕੰਜ਼ਿਊਮ ਕਰਦੇ ਹੋ, ਉੱਥੇ ਤੁਸੀਂ ਕਨੈਕਟ ਨਿਊਜ਼ ਰੂਮ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਅਤੇ ਉੱਥੇ ਤੁਸੀਂ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਉਹ ਸਾਰੀ ਡੀਟੇਲ ਸੁਣ ਸਕਦੇ ਹੋ ਕੱਲ੍ਹ ਦੇ ਸੈਗਮੈਂਟ ਵਿੱਚ ਕਿ ਫੈਡਰਲ ਲਿਬਰਲ ਪਾਰਟੀ ਆਪਣੇ ਲੀਡਰ ਨੂੰ ਹਟਾਉਣ ਦੇ ਵਾਸਤੇ ਇਹ ਸੀਕਰਟ ਬੈਲਟ ਵਾਲਾ ਕੰਮ ਕਿਉਂ ਨਹੀਂ ਕਰ ਸਕਦੀ। ਅੱਛਾ, ਹੁਣ ਕੱਲ੍ਹ ਦੀ ਮੀਟਿੰਗ ਦੇ ਵਿੱਚ ਹੋਇਆ ਕੀ ਆ, ਮੇਨ ਗੱਲ ਇਹ ਆ, ਲਿਬਰਲ ਪਾਰਟੀ ਨੇ ਜਿਹੜੇ ਆਪਣੇ ਨਵੇਂ ਨੈਸ਼ਨਲ ਕੈਂਪੇਨ ਡਾਇਰੈਕਟਰ ਨਿਯੁਕਤ ਕੀਤੇ ਨੇ ਇਸ ਮਹੀਨੇ, ਐਂਡਰਿਊ ਬੇਵਨ। ਐਂਡਰਿਊ ਬੇਵਨ ਨੇ ਕੱਲ੍ਹ ਇੱਕ ਪ੍ਰੈਜੈਂਟੇਸ਼ਨ ਦਿੱਤੀ ਆ ਸਾਰੀ ਕੌਕਸ ਨੂੰ, ਅਤੇ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਇਹ ਇੱਕ ਤਰੀਕੇ ਨਾਲ ਇੱਕ ਗਲਿੰਪਸ ਆ ਕਿ ਲਿਬਰਲ ਪਾਰਟੀ ਦੀ ਸਟ੍ਰੈਟਜੀ ਕੀ ਹੋਏਗੀ ਮੂਵਿੰਗ ਫਾਰਵਰਡ। ਕਿਉਂਕਿ ਜਿਹੜੇ ਐਮ ਪੀ ਜਸਟਿਨ ਟਰੂਡੋ ਨੂੰ, ਜਿਹੜੇ ਲਿਬਰਲ ਐਮ ਪੀ ਜਸਟਿਨ ਟਰੂਡੋ ਨੂੰ ਆਪਣਾ ਲੀਡਰ ਹੁਣ ਨਹੀਂ ਚਾਹੁੰਦੇ, ਉਹ ਡਰੇ ਹੋਏ ਨੇ ਇਸ ਗੱਲ ਤੋਂ ਜਦੋਂ ਉਹ ਵੇਖਦੇ ਨੇ ਪੋਲਿੰਗ ਨੰਬਰਸ ਕਿ ਕੰਸਿਸਟੈਂਟਲੀ ਲਿਬਰਲ ਪਾਰਟੀ ਕੰਜ਼ਰਵੇਟਿਵ ਤੋਂ 20 ਪੁਆਇੰਟ, ਕੁਝ ਸਰਵੇਖਣਾ ਮੁਤਾਬਕ 22 ਪੁਆਇੰਟਸ ਪਿੱਛੇ ਹੈ। ਸੋ ਕੱਲ੍ਹ ਦੀ ਜਿਹੜੀ ਇੱਕ ਪ੍ਰੈਜੈਂਟੇਸ਼ਨ ਤਿਆਰ ਕਰਕੇ ਦਿੱਤੀ ਗਈ ਐਂਡਰਿਊ ਬੇਵਨ, ਜਿਹੜੇ ਨਵੇਂ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਪਾਰਟੀ ਦੇ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਮੂਵਿੰਗ ਫਾਰਵਰਡ ਰਣਨੀਤੀ ਕੀ ਹੋਣ ਵਾਲੀ ਹੈ ਪਾਰਟੀ ਦੀ। ਇਸ ਤੋਂ ਪਹਿਲਾਂ ਤੁਹਾਡੇ ਨਾਲ ਇਹ ਖਬਰ ਵੀ ਸਾਂਝੀ ਕੀਤੀ ਸੀ ਕਿ ਨਵੇਂ ਨੈਸ਼ਨਲ ਕੈਂਪੇਨ ਡਾਇਰੈਕਟਰ ਨਿਯੁਕਤ ਕਿਉਂ ਕਰਨੇ ਪੈ ਗਏ, ਕਿਉਂਕਿ ਜਿਹੜੇ ਪੁਰਾਣੇ ਨੈਸ਼ਨਲ ਕੈਂਪੇਨ ਡਾਇਰੈਕਟਰ ਸੀਗੇ ਜਰਮੀ ਬ੍ਰਾਡਹਰਸਟ, ਉਹਨਾਂ ਨੇ ਸਡਨਲੀ ਸਤੰਬਰ ਦੇ ਵਿੱਚ ਆਪਣੀ ਪੋਜੀਸ਼ਨ ਤੋਂ ਕੁਇਟ ਕਰ ਦਿੱਤਾ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਅਗਲੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਨੂੰ ਕੋਈ ਅਜਿਹਾ ਕੈਂਪੇਨ ਡਾਇਰੈਕਟਰ ਚਾਹੀਦਾ ਜਿਹੜਾ ਕਿ ਜ਼ਿਆਦਾ ਐਨਰਜੀ ਅਤੇ ਡਿਵੋਸ਼ਨ ਲੈ ਕੇ ਆ ਸਕੇ ਇਸ ਕੰਮ ਵਾਸਤੇ। ਸੋ ਉਹਨਾਂ ਨੇ ਬੇਸਿਕਲੀ ਹੱਥ ਖੜੇ ਕਰਤੇ ਸੀ ਵੀ ਅਗਲੇ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਦੀ ਕੈਂਪੇਨ ਨੂੰ ਚਲਾ ਸਕਣਾ ਇਹ ਮੇਰੇ ਵੱਸ ਦੀ ਗੱਲ ਨਹੀਂ ਆ। ਇਹ ਨਾ ਭੁੱਲੀਏ ਕਿ ਜਰਮੀ ਬ੍ਰਾਡਹਰਸਟ ਜਿਹੜੇ ਸਤੰਬਰ 'ਚ ਇਕਦਮ ਸਟੈਪ ਡਾਊਨ ਕਰ ਗਏ ਸੀ, ਹੀ ਵਾਜ਼ ਦਾ ਗਾਏ ਜਿਹੜੇ 2015 ਦੇ ਵਿੱਚ ਜਦੋਂ ਟਰੂਡੋ ਪਹਿਲੀ ਵਾਰ ਜਿੱਤੇ ਉਦੋਂ ਜਿਹੜੀ ਪਾਰਟੀ ਦੀ ਕੈਂਪੇਨ ਸੀ ਉਹਦੇ 'ਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਸੀ। 2019 ਅਤੇ 2021 ਵਾਲੀਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੇ ਉਹ ਨੈਸ਼ਨਲ ਕੈਂਪੇਨ ਡਾਇਰੈਕਟਰ ਰਹੇ ਸਨ ਐਂਡ ਆਲ ਆਫ ਅ ਸਡਨ ਹੁਣ ਸਤੰਬਰ ਦੇ ਵਿੱਚ ਉਹ ਕੁਇਟ ਕਰ ਗਏ ਸੀ ਆਪਣੀ ਪੋਜੀਸ਼ਨ। ਸੋ ਹੁਣ ਜਿਹੜੇ ਨਵੇਂ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਐਂਡਰਿਊ ਬੇਵਨ, ਇਹਨਾਂ ਦੀ ਪ੍ਰੈਜੈਂਟੇਸ਼ਨ ਤੋਂ ਕੁਝ ਜਿਹੜੇ ਐਮ ਪੀਜ਼ ਨੇ ਦੱਸਿਆ ਇਹ ਜਾ ਰਿਹਾ ਕਿ ਕੁਝ ਸੰਤੁਸ਼ਟ ਨੇ, ਉਹਨਾਂ ਨੂੰ ਲੱਗਦਾ ਪਿਆ ਕਿ ਜਿਹੜੀ ਐਂਡਰਿਊ ਬੇਵਨ ਦੀ ਪ੍ਰੈਜੈਂਟੇਸ਼ਨ ਸੀ ਉਹ ਡੇਟਾ ਦੇ ਆਧਾਰ 'ਤੇ ਸੀ। ਉਹਨਾਂ ਨੇ ਬਾਕੀ ਐਮ ਪੀਜ਼ ਦੀ ਗੱਲ ਸੁਣੀ ਵੀ, ਉਹ ਬੜੇ ਰਿਸਪੈਕਟਫੁੱਲ ਸੀਗੇ, ਜਿਹੜੀ ਟੋਨ ਸੀਗੀ ਸਾਰੀ ਗੱਲਬਾਤ ਦੀ ਬੜੀ ਉਹ ਥੋਟਫੁੱਲ ਸੀਗੀ। ਦੂਜੀ ਗੱਲ ਜਿਹੜੀ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਹੋਰ ਐਮ ਪੀਜ਼ ਨੂੰ ਦੱਸੀ ਗਈ, ਅਪਡੇਟ ਦਿੱਤੀ ਗਈ ਹੈ ਲੇਟੈਸਟ ਫੰਡ ਰੇਜ਼ਿੰਗ ਨੰਬਰਸ 'ਤੇ। ਉਹ ਨੰਬਰ ਕੀ ਨੇ ਇਹ ਨਹੀਂ ਗੱਲ ਅਜੇ ਸਾਹਮਣੇ ਆਈ, ਪਰ ਸੁਣਨ 'ਚ ਇਹ ਮਿਲ ਰਿਹਾ ਕਿ ਜਿਹੜੇ ਇਹ ਫੰਡ ਰੇਜ਼ਿੰਗ ਨੰਬਰ ਸੰਬੰਧੀ ਜੋ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਉਹ ਨੰਬਰਸ ਇਨਕਰੇਜਿੰਗ ਲੱਗ ਰਹੇ ਨੇ। ਸੋ ਕਿਸੇ ਵੀ ਪਾਰਟੀ ਨੂੰ ਕਿੰਨੀ ਉਹਦੀ ਫੰਡ ਰੇਜ਼ਿੰਗ ਹੋ ਰਹੀ ਆ ਇਸ ਨੂੰ ਇਸ ਚੀਜ਼ ਨਾਲ ਵੀ ਦੇਖਿਆ ਜਾਂਦਾ ਵੀ ਨੋਟ ਕਿੰਨੇ ਇਕੱਠੇ ਹੋ ਰਹੇ ਨੇ, ਉਹ ਵੋਟਾਂ ਦੇ ਵਿੱਚ ਵੀ ਤਬਦੀਲ ਹੋ ਸਕਦੇ ਨੇ, ਐਜ਼ ਇਨ ਕਿ ਕਿਹੜੀ ਪਾਰਟੀ ਨੂੰ ਫਾਈਨੈਂਸ਼ਲੀ ਸਪੋਰਟ ਜੇ ਜ਼ਿਆਦਾ ਮਿਲਦੀ ਪਈ ਹੈ ਇਹਦਾ ਮਤਲਬ ਇਹ ਆ ਕਿ ਉਸਦਾ ਉਸਨੂੰ ਵੋਟਾਂ ਦੇ ਵਿੱਚ ਵੀ ਜ਼ਿਆਦਾ ਸਕਸੈਸ ਹਾਸਲ ਹੋ ਸਕਦਾ। ਸੋ ਫੰਡ ਰੇਜ਼ਿੰਗ ਨੰਬਰਸ ਕੀ ਨੇ ਇਹ ਨਹੀਂ ਪਤਾ, ਪਰ ਫੰਡ ਰੇਜ਼ਿੰਗ ਨੰਬਰਸ ਦੱਸਿਆ ਜਾ ਰਿਹਾ ਕਿ ਇਨਕਰੇਜਿੰਗ ਨੇ ਫੋਰ ਦ ਲਿਬਰਲ ਪਾਰਟੀ। ਹਾਲਾਂਕਿ ਜੇ ਅਸੀਂ ਪਿਛਲੇ ਕੁਆਟਰਸ ਦੇ ਵਿੱਚ ਫੰਡ ਰੇਜ਼ਿੰਗ ਦਾ ਹਿਸਾਬ ਕਿਤਾਬ ਵੇਖੀਏ ਤਾਂ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਫੰਡ ਰੇਜ਼ਿੰਗ ਕਾਫੀ ਮਜ਼ਬੂਤ ਰਹੀ ਆ, ਉਹਨਾਂ ਨੇ ਖਰਚੇ ਵੀ ਬਹੁਤ ਕੀਤੇ ਨੇ ਐਡਵਰਟਾਈਜ਼ਿੰਗ 'ਤੇ, ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ। ਹੁਣ ਕਹਿੰਦੇ ਵੀ ਕੁਝ ਜਿਹੜੇ ਐਮ ਪੀ ਨੇ ਦੇ ਫੀਲ ਕੁਆਇਟ ਇਨਕਰੇਜਡ ਆਫਟਰ ਦਿਸ ਪ੍ਰੈਜੈਂਟੇਸ਼ਨ। ਸੋ ਹੋ ਸਕਦਾ ਵੀ ਕਈਆਂ ਦੇ ਮਨ ਦੇ ਵਿੱਚ ਜਿਹੜੇ ਕੁਝ ਸ਼ੱਕ ਸ਼ੁਬਾਹ ਸੀ, ਸ਼ੰਕਾ ਸੀ, ਉਹ ਸ਼ਾਇਦ ਹੁਣ ਰਿਜ਼ੋਲਵ ਹੋ ਜਾਵੇ। ਕੌਕਸ ਮੀਟਿੰਗ ਦੇ ਵਿੱਚ ਜਸਟਿਨ ਟਰੂਡੋ ਦੀ ਲੀਡਰਸ਼ਿਪ ਬਾਰੇ ਸੀਕ੍ਰੈਟ ਬੈਲਟ ਸੰਬੰਧੀ ਕੋਈ ਗੱਲ ਨਹੀਂ ਹੋਈ ਹੈ, ਜੋ ਕੱਲ੍ਹ ਦੀ ਇਸ ਕੌਕਸ ਮੀਟਿੰਗ ਤੋਂ ਜੋ ਅਪਡੇਟ ਆ ਰਹੀ ਹੈ ਉਹ ਤੋਂ ਹੀ ਪਤਾ ਲੱਗ ਰਿਹਾ। ਪਰ ਕੁਝ ਬਾਗੀ ਐਮ ਪੀ ਅਜਿਹੇ ਨੇ ਹੂ ਆਰ ਸਟਿਲ ਨਾਟ ਬੈਕਿੰਗ ਅਵੇ, ਉਹਨਾਂ ਦਾ ਅਜੇ ਵੀ ਇਹ ਕਹਿਣਾ ਕਿ ਸਾਨੂੰ ਕਹਿੰਦੇ ਰੀਜ਼ਨ ਇਹ ਦੇ ਦਿੱਤਾ ਜਾਵੇ ਕਿ ਸੀਕ੍ਰੈਟ ਬੈਲਟ ਕਿਉਂ ਨਹੀਂ ਹੋਣਾ ਚਾਹੀਦਾ, ਕਿ ਸਿਰਫ ਪ੍ਰੋਟੋਕੋਲ ਦਾ ਹਵਾਲਾ ਨਾ ਦਿੱਤਾ ਜਾਏ ਕਿ ਲਿਬਰਲ ਪਾਰਟੀ ਨੇ ਉਹ ਜਿਹੜੀ 2015 ਵਾਲੇ ਰਿਫੋਰਮ ਐਕਟ ਵਾਲੀਆਂ ਮਦਾਂ ਨੇ, ਕਿਉਂਕਿ ਉਹਨਾਂ ਨੂੰ ਕਬੂਲ ਨਹੀਂ ਕੀਤਾ ਹੋਇਆ, ਅਡੋਪਟ ਨਹੀਂ ਕੀਤਾ ਹੋਇਆ, ਵੀ ਉਹ ਦੈਟਸ ਨਾਟ ਅ ਰੀਜ਼ਨ ਸਟਰੋਂਗ ਇਨਫ ਕਿ ਸਿਰਫ ਪ੍ਰੋਟੋਕੋਲ ਦਾ ਹਵਾਲਾ ਨਾ ਦਿਓ। ਓਵਰਆਲ ਦੱਸੋ ਵੀ ਜੇ ਵਿਦਇਨ ਦਾ ਪਾਰਟੀ ਜੇ ਕੁਝ ਮੈਂਬਰ ਚਾਹੁੰਦੇ ਨੇ ਅਤੇ ਕੁਝ ਦਾ ਮਤਲਬ ਇਹ ਹੈ ਕਿ ਉਹ ਘੱਟੋ ਘੱਟ 24 ਮੈਂਬਰ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਜਸਟਿਨ ਟਰੂਡੋ ਲਾਂਭੇ ਹੋਣ, ਇੱਕ ਰੀਜ਼ਨ ਦੇ ਦਿੱਤਾ ਜਾਵੇ ਕਿ ਸੀਕ੍ਰੈਟ ਬੈਲਟ ਕਿਉਂ ਨਹੀਂ ਕਰਾਉਣਾ ਚਾਹੁੰਦੇ। ਕਿਉਂਕਿ ਜੇ ਜਸਟਿਨ ਟਰੂਡੋ ਅਤੇ ਬਾਕੀ ਕੈਬਨਿਟ ਮਿਨਿਸਟਰ ਇਹ ਕਹਿੰਦੇ ਨੇ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਵਿੱਚ ਮੈਜੋਰਿਟੀ ਆਫ ਦਾ ਕੌਕਸ ਭਰੋਸਾ ਰੱਖਦੀ ਆ, ਫਿਰ ਤਾਂ ਸੀਕ੍ਰੈਟ ਬੈਲਟ ਕਰਾ ਲਓ ਅਤੇ ਇਹ ਜਿਹੜਾ ਮਾਮਲਾ ਹੈ ਇਹਨੂੰ ਬਸ ਫਿਰ ਇਹਨੂੰ ਠੱਲ ਪੈ ਜਾਣੀ ਆ ਉੱਥੇ, ਨਹੀਂ ਤਾਂ ਇਹ ਜਿਹੜਾ ਰੇਡ ਕਾ ਇਸੇ ਤਰ੍ਹਾਂ ਚੱਲਦਾ ਰਹੂ। ਸੋ ਕੱਲ੍ਹ ਕੁੱਲ ਮਿਲਾ ਕੇ ਇਹ ਸਾਰੀ ਗੱਲ ਹੋਈ ਆ। ਜਿਹੜੇ ਹੈਲਥ ਮਿਨਿਸਟਰ ਨੇ ਮਾਰਕ ਹੋਲੈਂਡ ਵੀ ਪਿਛਲੇ 20 ਸਾਲ ਤੋਂ ਐਮ ਪੀ ਨੇ, ਲਿਬਰਲ ਐਮ ਪੀ, ਉਹਨਾਂ ਨੇ ਕੱਲ੍ਹ ਇਹ ਗੱਲ ਜ਼ਰੂਰ ਕਹੀ, ਕਹਿੰਦੇ ਦੇਖੋ ਪਹਿਲਾਂ ਵੀ ਇੱਦਾਂ ਨਹੀਂ ਆ ਕਿ ਲਿਬਰਲ ਪਾਰਟੀ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਕਿਸੇ ਤਰ੍ਹਾਂ ਦੀ ਕੋਈ ਡਿਵੀਜ਼ਨ ਨਾ ਹੋਈ ਹੋਵੇ, ਐਂਡ ਉਹ ਸਿਰਫ ਅਤੇ ਸਿਰਫ ਗੱਲ ਆ ਜਸਟਿਨ ਟਰੂਡੋ ਦੀ ਲੀਡਰਸ਼ਿਪ ਅਧੀਨ ਲਿਬਰਲ ਪਾਰਟੀ ਦੀ ਨਹੀਂ ਕਰ ਰਹੇ, ਇਸ ਤੋਂ ਪਹਿਲਾਂ ਦੀ ਵੀ ਗੱਲ ਕਰ ਰਹੇ ਨੇ, ਕਿਉਂਕਿ ਮਾਰਕ ਹੋਲੈਂਡ 2004 ਤੋਂ ਮੈਂਬਰ ਆਫ ਪਾਰਲੀਮੈਂਟ ਨੇ। ਉਹਨਾਂ ਕਿਹਾ ਵੀ ਪਹਿਲਾਂ ਵੀ ਦੇਖੋ ਇਸ ਤਰ੍ਹਾਂ ਦੀ ਕੋਈ ਪਾਟੋ ਧਾੜ ਹੁੰਦੀ ਰਹੀ ਹੈ ਵਿਦਨ ਦਾ ਪਾਰਟੀ, ਪਰ ਜਿਹੜਾ ਇਸ ਵੇਲੇ ਜੋ ਡਿਵੀਜ਼ਨ ਨਜ਼ਰ ਆ ਰਹੀ ਆ ਉਹ ਬਹੁਤ ਮਾਈਨਰ ਆ। ਸੋ ਕਹਿੰਦੇ ਉਹਨੂੰ ਇੰਨੀ ਜ਼ਿਆਦਾ ਤੂਲ ਕਹਿੰਦੇ ਜ਼ਿਆਦਾ ਦਿੱਤੀ ਜਾ ਰਹੀ ਹੈ ਕੁਝ ਮੈਂਬਰਾਂ ਵੱਲੋਂ, ਐਡੀ ਕੋਈ ਗੱਲ ਹੈ ਨਹੀਂ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਵਿੱਚ ਸਾਰਿਆਂ ਨੂੰ ਭਰੋਸਾ ਹੈ। ਹੁਣ ਇਸੇ ਹੀ ਰੌਂ ਦੇ ਵਿੱਚ ਦੋ ਗੱਲਾਂ ਤੁਹਾਡੇ ਨਾਲ ਹੋਰ ਮੈਂ ਸਾਂਝੀਆਂ ਕਰ ਲਵਾਂ। ਇੱਕ ਤਾਂ ਇਹ 29 ਤਰੀਕ ਨੂੰ ਡੈਡਲਾਈਨ ਦਿੱਤੀ ਹੋਈ ਸੀ 29 ਅਕਤੂਬਰ ਦੀ ਬਲੋਕ ਕਿਊਬੈਕਵਾ ਨੇ ਕਿ ਜੇ ਬਲੋਕ ਕਿਊਬੈਕਵਾ ਦੀਆਂ ਮੰਗਾਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵੱਲੋਂ 29 ਅਕਤੂਬਰ ਤੱਕ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਫਿਰ ਉਹ ਸਰਕਾਰ ਨੂੰ ਡੇਗਣ ਦੇ ਰਾਹ 'ਤੇ ਤੁਰ ਪੈਣਗੇ। ਅਤੇ ਬਲੋਕ ਕਿਊਬੈਕਵਾ ਦੇ ਲੀਡਰ ਹੀ ਫਰਾਂਸੁਆ ਬਰੈਂਸ਼ਟ ਨੇ ਗੱਲ ਆਖੀ ਵੀ ਕਿ ਹੁਣ ਉਹ ਬਾਕੀ ਦੀਆਂ ਵਿਰੋਧੀ ਧਿਰਾਂ ਨਾਲ ਰਲ ਕੇ ਜਸਟਿਨ ਟਰੂਡੋ ਦੀ ਸਰਕਾਰ ਨੂੰ ਡੇਗਣ ਵਾਸਤੇ ਕੰਮ ਸ਼ੁਰੂ ਕਰ ਚੁੱਕੇ ਨੇ ਰਾਦਰ। ਪਰ ਹੁਣ ਜੇ ਕੋਈ ਇੱਕ ਸਹਾਰਾ ਹੈ ਜਸਟਿਨ ਟਰੂਡੋ ਦੀ ਸਰਕਾਰ ਨੂੰ ਉਹ ਹੈ NDP ਅਤੇ ਜਗਮੀਤ ਸਿੰਘ ਦਾ ਸਹਾਰਾ। ਹਾਲਾਂਕਿ ਜਗਮੀਤ ਸਿੰਘ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਉਹਨੂੰ ਟਰਮੀਨੇਟ ਕਰ ਚੁੱਕੇ ਨੇ, ਪਰ ਉਸ ਤੋਂ ਬਾਅਦ ਜਦੋਂ ਕਦੇ ਵੀ ਗੱਲ ਹੋਈ ਵੀ ਸਰਕਾਰ ਨੂੰ ਡੇਗਣ ਵਾਸਤੇ ਵੋਟ ਪਾਓਗੇ ਤਾਂ ਉਸ ਗੱਲ ਤੋਂ ਕਿਨਾਰਾ ਕਰ ਜਾਂਦੇ ਨੇ। ਕੱਲ੍ਹ ਵੀ ਜਗਮੀਤ ਸਿੰਘ ਨੇ ਉਹੀ ਗੱਲ ਦੁਹਰਾਈ ਆ। ਉਹਨਾਂ ਨੇ ਆਖਿਆ ਹੈ ਕਿ ਅਸੀਂ NDP ਵੱਲੋਂ ਕੇਸ ਬਾਏ ਕੇਸ ਬੇਸਿਸ 'ਤੇ ਵੋਟ ਕੀਤੀ ਜਾਏਗੀ। ਅਸੀਂ ਸਿੱਧਾ ਇਹ ਨਹੀਂ ਕਹਿ ਰਹੇ ਕਿ ਅਸੀਂ ਸਰਕਾਰ ਨੂੰ ਡਿੱਗਣ 'ਤੇ ਬਾਜ ਇੱਦਾਂ, ਨਾ ਅਸੀਂ ਇਹ ਕਹਿ ਰਹੇ ਹਾਂ ਵੀ ਅਸੀਂ ਸਰਕਾਰ ਨੂੰ ਹਰ ਹਾਲ ਦੇ ਵਿੱਚ ਬਚਾ ਕੇ ਹੀ ਰੱਖਣਾ। ਅਤੇ ਉਹਨਾਂ ਨੇ ਸਗੋਂ ਇਹ ਕਿਹਾ, ਕਹਿੰਦੇ ਬਲੌਕ ਕਿਊਬੈਕਵਾ 'ਤੇ ਹੁਣ ਕੰਜ਼ਰਵੇਟਿਵਸ ਦੀ ਮਦਦ ਕਰਨ 'ਤੇ ਉਤਰ ਆਏ ਨੇ। ਜਦੋਂ ਸਵਾਲ ਇਹ ਪੁੱਛਿਆ ਗਿਆ ਵੀ ਤੁਹਾਡੇ ਇਲੈਕਸ਼ਨ ਨਾ ਕਰਵਾਉਣ ਦਾ ਰੀਜ਼ਨ ਕਿਤੇ ਇਹ 'ਤੇ ਨਹੀਂ ਵੀ ਤੁਸੀਂ ਚੋਣਾਂ ਵਾਸਤੇ ਤਿਆਰ ਨਹੀਂ ਅਜੇ, ਅਤੇ ਜਗਮੀਤ ਸਿੰਘ ਨੇ ਕਿਹਾ ਵੀ ਨਹੀਂ, NDP ਸਾਡੀ ਪਾਰਟੀ ਫੈਡਰਲ ਇਲੈਕਸ਼ਨ ਵਾਸਤੇ ਬਿਲਕੁਲ ਰੈਡੀ ਆ, ਪਰ ਅਸੀਂ ਕੇਸ ਬਾਏ ਕੇਸ ਬੇਸਿਸ 'ਤੇ ਅੱਗੇ ਚੱਲਾਂਗੇ। ਸੋ ਵੇਖਦੇ ਹਾਂ ਹੁਣ ਬੇਭਰੋਸਗੀ ਦਾ ਮਤਾ, ਜੇ ਅਗਲਾ ਕੋਈ ਆ ਸਕਦਾ ਉਹ ਕੰਜ਼ਰਵੇਟਿਵ ਵੱਲੋਂ ਹੀ ਆ ਸਕਦਾ ਓਪੋਜੀਸ਼ਨ ਡੇ 'ਤੇ, ਅਤੇ ਉਹ ਮਤਾ ਜਦੋਂ ਲੈ ਕੇ ਆਉਂਦੇ ਨੇ ਕਿ ਉਦੋਂ NDP ਲਿਬਰਲਸ ਦਾ ਸਮਰਥਨ ਕਰਕੇ ਸਰਕਾਰ ਨੂੰ ਕਾਇਮ ਰੱਖਣ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ, ਜਾਂ ਫਿਰ ਉਸ ਮਤੇ ਦੇ ਹੱਕ ਵਿੱਚ ਵੋਟ ਪਾਉਂਦੇ ਨੇ। ਹਾਲ ਦੀ ਘੜੀ ਲੱਗਦਾ ਨਹੀਂ ਵੈਸੇ ਕਿ ਸਰਕਾਰ ਨੂੰ ਡੇਗਣ ਦੇ ਵਿੱਚ ਕੋਈ ਦਿਲਚਸਪੀ ਹੈ ਫੈਡਰਲ NDP ਦੀ। ਇਸੇ ਚੀਜ਼ ਨਾਲ ਜੁੜੀ ਇੱਕ ਗੱਲ, ਦੋ ਗੱਲਾਂ ਹੋਰ ਨੇ ਐਕਚੁਲੀ। ਇੱਕ ਤਾਂ ਚਲੋ ਇੱਕ ਦੋ ਹਰਫੀ ਗੱਲ ਹੀ ਆ, ਹੁਣ ਲਿਬਰਲ ਪਾਰਟੀ ਵੱਲੋਂ ਛੇਤੀ ਹੀ ਪੀਅਰ ਪੋਲੀਐਵ 'ਤੇ ਨਿਸ਼ਾਨਾ ਸਾਧਣ ਵਾਲੀਆਂ ਅਟੈਕ ਐਡਸ ਬਸ ਸ਼ੁਰੂ ਕਰ ਦਿੱਤੀਆਂ ਜਾਣੀਆਂ ਨੇ। ਸੋ ਉਹ ਵੀ ਜਿਹੜੀ ਆਹ ਓਵਰਆਲ ਸਟਰੈਟਜੀ ਆ ਆਉਂਦੇ ਹਫ਼ਤਿਆਂ ਅਤੇ ਮਹੀਨਿਆਂ ਦੀ ਲਿਬਰਲ ਪਾਰਟੀ ਦੀ ਸਟਰੈਟਜੀ ਦਾ ਹਿੱਸਾ ਹੈ। ਉਹ ਵੀ ਅਸੀਂ ਸਮੇਂ ਸਮੇਂ ਸਿਰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆਏ ਹਾਂ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਫੰਡ ਰੇਜਿੰਗ ਦੇ ਨੰਬਰਸ ਉਹਨਾਂ ਦੇ ਬੜੇ ਮਜ਼ਬੂਤ ਰਹੇ ਨੇ ਪਿਛਲੇ ਕੁਆਟਰਸ ਦੌਰਾਨ, ਪਰ ਉਹ ਐਡਵਰਟਾਈਜ਼ਿੰਗ 'ਤੇ ਖਰਚਾ ਵੀ ਬੜਾ ਕਰ ਰਹੇ ਨੇ ਐਜ਼ ਕੰਪੇਅਰ ਟੂ ਦੀ ਅਦਰ ਪਾਰਟੀਜ਼। ਅਤੇ ਅਫਕੋਰਸ ਪੋਲਿੰਗ ਨੰਬਰਸ ਦੇ ਵਿੱਚ ਕੰਜ਼ਰਵੇਟਿਵਸ 20-22 points ਅੱਗੇ ਚੱਲ ਰਹੇ ਨੇ ਲਿਬਰਲਸ ਤੋਂ, ਪਰ ਕਈਆਂ ਦਾ ਇਹ ਮੰਨਣਾ ਵੀ ਅਜੇ ਦੂਜੇ ਪਾਸਿਓਂ ਹਮਲਾਊ ਰੁੱਖ ਸ਼ੁਰੂ ਨਹੀਂ ਹੋਇਆ। ਇਸ ਕਰਕੇ ਜਦੋਂ ਹੁਣ ਉਹ ਅਟੈਕ ਐਡਸ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਵੀ ਓਵਰਆਲ ਜਿਹੜਾ ਨੈਰੇਟਿਵ ਹੈਗਾ ਅਤੇ ਕਿਹੜੀ ਪਾਰਟੀ ਦੇ ਪਲੜਾ ਕਿੰਨਾ ਭਾਰੀ ਆ, ਉਹਦੇ ਉੱਪਰ ਉਸ ਚੀਜ਼ ਦਾ ਵੀ ਇੰਪੈਕਟ ਪਏਗਾ। ਪਰਸੋਂ ਆਪਾਂ ਗੱਲ ਕਰਦੇ ਸੀ ਕਿ ਲਿਬਰਲ ਪਾਰਟੀ ਵੱਲੋਂ ਆਲਰੇਡੀ ਫ੍ਰੈਂਚ ਅਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੁਝ ਡਿਜੀਟਲ ਐਡਸ ਪਿਛਲੇ 2 ਹਫ਼ਤੇ ਦੌਰਾਨ ਤਿਆਰ ਕੀਤੀਆਂ ਗਈਆਂ ਨੇ, ਜਿਹੜੀਆਂ ਬ੍ਰੌਡਕਾਸਟ ਐਡਸ ਉਹਨਾਂ ਨੇ ਚਲਾਉਣੀਆਂ ਨੇ ਟੈਲੀਵਿਜ਼ਨ 'ਤੇ, ਰੇਡੀਓਜ਼ 'ਤੇ ਜਾਂ ਸਟ੍ਰੀਮਿੰਗ ਪਲੇਟਫਾਰਮਸ, ਜਿਹੜੀਆਂ ਵੀਡੀਓ ਐਡਸ ਨੇ ਉਹਨਾਂ ਦੀ, ਉਹ ਤਿਆਰ ਹੋ ਰਹੀਆਂ ਨੇ ਹੁਣ। ਸੋ ਆਉਂਦੇ ਦਿਨਾਂ ਦੇ ਵਿੱਚ ਛੇਤੀ ਹੀ ਪੀਅਰ ਪੋਲੀਐਵ 'ਤੇ ਨਿਸ਼ਾਨਾ ਸਾਧਣ ਵਾਲੀਆਂ ਲਿਬਰਲ ਪਾਰਟੀ ਆਫ ਕੈਨੇਡਾ ਦੀਆਂ ਅਟੈਕ ਐਡਸ ਸ਼ੁਰੂ ਹੋ ਜਾਣੀਆਂ ਨੇ। ਇੱਕ ਹੋਰ ਗੱਲ ਫੈਡਰਲ ਪੋਲੀਟਿਕਸ ਨਾਲ ਸੰਬੰਧਿਤ ਕਰ ਲਈਏ, ਫਿਰ ਅੱਗੇ ਤੁਰਦੇ ਹਾਂ। ਉਹਨਾਂ ਨੇ ਇਹ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ, ਇੱਕ ਹੋਰ ਜਿਹੜਾ ਰੇੜਕਾ ਚੱਲਦਾ ਆ ਰਿਹਾ ਉਹ ਹੈ ਫੋਰਨ ਇੰਟਰਫੇਰੈਂਸ ਵਾਲੇ ਮਾਮਲੇ ਦੇ ਵਿੱਚ ਕਿਹੜੀ ਕਿਹੜੀ ਪਾਰਟੀ ਦੇ ਕਿਹੜੇ ਕਿਹੜੇ ਮੈਂਬਰ ਇਨਵੋਲਵਡ ਨੇ ਇਹਦੇ ਬਾਰੇ। ਜਿਹੜਾ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਆ, ਉਹਦੇ ਮੂਹਰੇ ਪ੍ਰਧਾਨ ਮੰਤਰੀ ਬੀਤੇ ਦਿਨੀ ਜਦੋਂ ਪੇਸ਼ ਹੋਏ ਸੀ ਤਾਂ ਉਹਨਾਂ ਨੇ ਸਪੈਸੀਫਿਕਲੀ ਇਹ ਕਹਿਤਾ ਸੀ ਵੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਪੋਲੀਟੀਸ਼ੀਅਨਸ ਦੇ ਮੇਰੇ ਕੋਲ ਨਾਮ ਹੈਗੇ ਨੇ ਜਿਹੜੇ ਕਿ ਫੋਰਨ ਇੰਟਰਫੇਰੈਂਸ ਦੇ ਵਿੱਚ ਸ਼ਾਮਲ ਰਹੇ ਹੋ ਸਕਦੇ ਨੇ ਜਾਂ ਜਿਨ੍ਹਾਂ ਦੇ ਸ਼ਾਮਲ ਹੋਣ ਦਾ ਖਤਰਾ ਹੈ। ਫਿਰ ਉਸ ਤੋਂ ਬਾਅਦ ਚਲੋ ਜਦੋਂ ਕ੍ਰੋਸ ਐਗਜ਼ਾਮੀਨੇਸ਼ਨ, ਕ੍ਰੋਸ ਕੁਐਸਚਨਿੰਗ ਕੀਤੀ, ਕੰਜ਼ਰਵੇਟਿਵ ਪਾਰਟੀ ਦੇ ਵਕੀਲਾਂ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਸੀ ਉਸ ਹੀਅਰਿੰਗ ਦੌਰਾਨ ਕਿ ਕਿਸੇ ਹੋਰ ਪਾਰਟੀ ਦੇ ਪੋਲੀਟੀਸ਼ੀਅਨ ਦਾ ਨਾਮ ਵੀ ਉਹਦੇ ਵਿੱਚ ਆਉਂਦਾ, ਅਤੇ ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਬਿਲਕੁਲ ਵੀ ਬਾਕੀ ਪਾਰਟੀਆਂ ਦੇ ਪੋਲੀਟੀਸ਼ੀਅਨ ਵੀ ਹੈਗੇ ਨੇ। ਪਰ ਜਿਹੜਾ ਰੇੜਕਾ ਇਸ ਚੀਜ਼ ਨੂੰ ਲੈ ਕੇ ਪਿਆ ਹੋਇਆ ਹੁਣ ਉਹ ਇਹ ਆ ਕਿ ਫੋਰਨ ਇੰਟਰਫੇਰੈਂਸ ਕਿਸੇ ਵੀ ਪਰਟੀਕੁਲਰ ਪਾਰਟੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਰਹੀ ਆ, ਉਸ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਜਿਹੜੇ ਪਾਰਟੀਆਂ ਦੇ ਲੀਡਰਸ ਨੇ ਉਹਨਾਂ ਨੂੰ ਇੱਕ ਸਪੈਸ਼ਲ ਸਿਕਿਉਰਿਟੀ ਕਲੀਅਰੈਂਸ ਹਾਸਲ ਕਰਨ ਦੀ ਜ਼ਰੂਰਤ ਹੈ। ਫੈਡਰਲ ਪਾਰਟੀਆਂ ਦੇ ਸਾਰੇ ਲੀਡਰਸ ਨੇ ਹੁਣ ਉਹ ਕਲੀਅਰੈਂਸ ਹਾਸਲ ਕਰ ਲਈ ਹੈ, ਐਕਸੈਪਟ ਪੀਅਰ ਪੋਲੀਐਵ। ਪਿਛਲੇ ਦਿਨੀ ਪੀਅਰ ਪੋਲੀਐਵ ਇਸੇ ਹਫ਼ਤੇ ਪ੍ਰੋਗਰਾਮ ਦੇ ਵਿੱਚ ਜਦੋਂ ਸ਼ਾਮਲ ਵੀ ਹੋਏ ਸੀ ਉਹਨਾਂ ਨੂੰ, ਉਦੋਂ ਮੈਂ ਵੀ ਇਹ ਗੱਲ ਪੁੱਛੀ ਸੀ ਕਿ ਜੀ ਤੁਸੀਂ ਉਹ ਸਿਕਿਉਰਿਟੀ ਕਲੀਅਰੈਂਸ ਹੁਣ ਕਿਉਂ ਨਹੀਂ ਲੈਂਦੇ, ਲੈ ਲਓ, ਕਿਉਂਕਿ ਉਹ ਤਾਂ ਹੁਣ ਬਲੌਕ ਕਿਊਬੈਕਵਾ ਦੇ ਲੀਡਰ ਈ ਫਰਾਂਸੁਆ ਬਲੈਂਚੈਟ, ਉਹਨਾਂ ਨੂੰ ਵੀ ਪਿਛਲੇ ਹਫ਼ਤੇ ਸਿਕਿਉਰਿਟੀ ਕਲੀਅਰੈਂਸ ਹੁਣ ਉਹ ਹਾਸਲ ਕਰ ਚੁੱਕੇ ਹੋਏ ਨੇ ਕਿ ਜਦ ਤੱਕ ਉਹ ਸਿਕਿਉਰਿਟੀ ਕਲੀਅਰੈਂਸ ਤੁਹਾਨੂੰ ਨਹੀਂ ਮਿਲਦੀ, ਖੁਫੀਆ ਏਜੰਸੀਆਂ ਵਾਲੇ ਤੁਹਾਨੂੰ ਬਰੀਫਿੰਗ ਨਹੀਂ ਪ੍ਰਦਾਨ ਕਰ ਸਕਦੇ ਵੀ ਤੁਹਾਡੀ ਪਾਰਟੀ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਦੇ ਨਾਲ ਸੰਬੰਧਿਤ ਕਿਹੜੀਆਂ ਕਿਹੜੀਆਂ ਚਿੰਤਾਵਾਂ ਨੇ ਅਤੇ ਕਿਹੜੇ ਕਿਹੜੇ ਵਿਅਕਤੀ ਨੇ ਜਿਹੜੇ ਉਹਦੇ ਵਿੱਚ ਇਨਵੋਲਵ ਹੋ ਸਕਦੇ ਨੇ। ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਕਿਹਾ ਹਾਊਸ ਆਫ ਕਾਮਨਸ ਦੇ ਵਿੱਚ ਕਿ ਉਹਨਾਂ ਨੇ ਹੁਣ ਇੰਟੈਲੀਜੈਂਸ ਏਜੰਸੀਆਂ ਨੂੰ ਇਹ ਕਿਹਾ ਕਿ ਕੋਈ ਤਰੀਕਾ ਲੱਭ ਲਓ ਜਿਹਦੇ ਨਾਲ ਤੁਸੀਂ ਪੀਅਰ ਪੋਲੀਐਵ ਨੂੰ ਫੋਰਨ ਇੰਟਰਫੇਰੈਂਸ ਦੀਆਂ ਜੋ ਐਲੀਗੇਸ਼ਨਸ ਨੇ ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ, ਕਿ ਉਹਨਾਂ ਬਾਰੇ ਪੀਅਰ ਪੋਲੀਐਵ ਨੂੰ ਤੁਸੀਂ ਬਰੀਫਿੰਗ ਦੇ ਸਕੋ, ਅਤੇ ਨਾਲ ਹੀ ਇਹ ਤਰੀਕਾ ਵੀ ਲੱਭਿਓ ਵੀ ਪੋਸੀਬਲੀ ਜੇ ਹੋ ਸਕੇ ਤੁਸੀਂ ਪੀਅਰ ਪੋਲੀਐਵ ਨਾਲ ਨਾਮ ਵੀ ਸਾਂਝੇ ਕਰ ਲੈਣਾ। ਪੀਅਰ ਪੋਲੀਐਵ ਵੱਲੋਂ ਸਿਕਿਉਰਿਟੀ ਕਲੀਅਰੈਂਸ ਹਾਸਲ ਨਾ ਕਰਨ ਦਾ ਸਭ ਤੋਂ ਵੱਡਾ ਤਰਕ ਕੰਸਿਸਟੈਂਟਲੀ ਜੋ ਦਿੱਤਾ ਜਾਂਦਾ ਰਿਹਾ, ਜੋ ਉਹਨਾਂ ਨੇ ਇੱਥੇ ਪ੍ਰੋਗਰਾਮ 'ਚ ਇਸ ਹਫ਼ਤੇ ਗੱਲ ਵੀ ਕੀਤੀ ਸੀ, ਉਹਨਾਂ ਨੇ ਕਿਹਾ ਵੀ ਬਾਰ ਬਾਰ ਉਹੀ ਗੱਲ ਕਹਿੰਦੇ ਆਏ ਨੇ ਕਿ ਮੈਂ ਇਸ ਤਰ੍ਹਾਂ ਦੀ ਸਿਕਿਉਰਿਟੀ ਕਲੀਅਰੈਂਸ ਲੈ ਕੇ ਬਰੀਫਿੰਗ ਹਾਸਲ ਨਹੀਂ ਕਰਨੀ ਜਿਸਨੇ ਕਿ ਮੇਰਾ ਮੂੰਹ ਬੰਦ ਕਰ ਦੇਣਾ ਕਿ ਇੱਕ ਮੈਨੂੰ ਨੋਨ ਡਿਸਕਲੋਜ਼ਰ ਸਾਈਨ ਕਰਨਾ ਪੈਣਾ ਕਿ ਜਿਹੜੀ ਜਾਣਕਾਰੀ ਮੇਰੇ ਨਾਲ ਸਾਂਝੀ ਕੀਤੀ ਗਈ ਹੋਵੇਗੀ ਉਹਦੇ ਬਾਰੇ ਮੈਂ ਖੁੱਲ੍ਹ ਕੇ ਗੱਲ ਨਹੀਂ ਕਰ ਸਕਦਾ ਇਨ ਈਵਨ ਉਹਨੂੰ ਰਿਫਿਊਟ ਵੀ ਨਹੀਂ ਕਰ ਸਕਦੇ ਕਿ ਜੇ ਉਹਨਾਂ ਨੇ ਇਹ ਕਹਿਣਾ ਹੋਵੇ ਕਿ ਇਹ ਦੋਸ਼ ਜਿਹੜੇ ਸਾਡੀ ਪਾਰਟੀ 'ਤੇ ਜਾਂ ਮੈਂਬਰਾਂ 'ਤੇ ਲੱਗ ਰਹੇ ਨੇ ਇਹ ਬੇਬੁਨਿਆਦ ਨੇ ਉਹ ਇਹ ਤੱਕ ਵੀ ਨਹੀਂ ਕਹਿ ਸਕਣਗੇ ਸੋ ਨਾ ਉਹਨੂੰ ਕੰਟੈਸਟ ਕਰ ਸਕਣਗੇ ਨਾ ਉਹਦੇ ਬਾਰੇ ਖੁੱਲ੍ਹ ਕੇ ਗੱਲ ਕਰ ਸਕਣਗੇ ਸੋ ਪੀਅਰ ਪੋਲੀਅਫ ਦਾ ਤਰਕ ਇਹ ਆ ਉਹ ਸਿਕਿਉਰਿਟੀ ਕਲੀਅਰੈਂਸ ਹਾਸਲ ਨਾ ਕਰਨ ਦਾ ਅਤੇ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੀਆਂ ਜਿਹੜੀਆਂ ਵੀ ਕੋਈ ਬਰੀਫਿੰਗਜ਼ ਸੀਸੀਜ਼ ਨੇ ਉਹਨਾਂ ਨੂੰ ਪ੍ਰਦਾਨ ਕਰਨੀਆਂ ਹੁੰਦੀਆਂ ਨੇ ਉਹਨਾਂ ਦਾ ਕਹਿਣਾ ਵੀ ਮੇਰੇ ਕੋਲ ਆਲਰੇਡੀ ਸਾਰੀਆਂ ਕਲੀਅਰੈਂਸਿਸ ਹੈਗੀਆਂ ਨੇ ਸੋ ਆਹ ਸਾਰਾ ਰੇੜਕਾ ਚੱਲਦਾ ਆ ਰਿਹਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਇਹ ਗੱਲ ਆਖੀ ਕਿ ਹੁਣ ਉਹਨਾਂ ਨੇ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਹਿ ਦਿੱਤਾ ਕਿ ਤਰੀਕਾ ਲੱਭੋ ਕਿ ਪੀਅਰ ਪੋਲੀਅਵ ਨੂੰ ਉਹਨਾਂ ਦੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਫੋਰਨ ਇੰਟਰਫੇਰੈਂਸ ਦਾ ਇਨਫਲੂਐਂਸ ਕੀ ਹੈ ਅਤੇ ਕਿਸ ਹੱਦ ਤੱਕ ਹੈ ਉਹਦੇ ਬਾਰੇ ਉਹਨਾਂ ਨੂੰ ਦੱਸਿਆ ਜਾ ਸਕੇ ਅਤੇ ਜਿਹੜੇ ਨਾਮ ਨੇ ਉਹ ਵੀ ਸਾਂਝੇ ਕੀਤੇ ਜਾ ਸਕਣ ਪੀਅਰ ਪੋਲੀਅਵ ਨੇ ਫਿਰ ਜਵਾਬੀ ਹਮਲਾ ਕੀ ਕੀਤਾ ਕੱਲ੍ਹ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਉਹਨਾਂ ਨੇ ਫਿਰ ਉਹੀ ਗੱਲ ਆਖੀ ਆ ਉਹ ਕਹਿੰਦੇ ਜਿਹੜੇ ਲੋਕਾਂ ਦੇ ਨਾਮ ਪ੍ਰਧਾਨ ਮੰਤਰੀ ਕਹਿੰਦੇ ਨੇ ਉਹਨਾਂ ਕੋਲ ਹੈਗੇ ਨੇ ਜਿਹੜੇ ਪੋਲੀਟੀਸ਼ੀਅਨਸ ਫੋਰਨ ਇੰਟਰਫੇਰੈਂਸ ਦਾ ਸ਼ਿਕਾਰ ਹੋਏ ਹੋ ਸਕਦੇ ਨੇ ਜਾਂ ਜਿਹੜੇ ਵਲਨਰੇਬਲ ਨੇ ਟੂਵਰਡਸ ਦਿਸ ਕਾਇੰਡ ਆਫ ਐਕਟੀਵਿਟੀ ਕਹਿੰਦੇ ਨਾਮ ਜਾਰੀ ਕਰੋ ਉਹਨਾਂ ਇਹ ਵੀ ਆਖਿਆ ਕਹਿੰਦੇ ਰਾਈਟ ਨਾਓ ਹਾਊਸ ਆਫ ਕਾਮਨਸ ਦੇ ਫਲੋਰ 'ਤੇ ਤੁਹਾਡੇ ਕੋਲ ਇਖਤਿਆਰ ਹੈ ਤੁਸੀਂ ਲੀਗਲੀ ਨਾਮ ਸਾਂਝੇ ਕਰ ਸਕਦੇ ਹੋ ਸੋ ਉਸ ਚੀਜ਼ ਨੂੰ ਲੈ ਕੇ ਵੀ ਜਿਹੜੀ ਖਿੱਚੋਤਾਣ ਅਤੇ ਪੋਲੀਟਿਕਸ ਹੈ ਉਹ ਉਸੇ ਤਰ੍ਹਾਂ ਚੱਲਦੀ ਆ ਰਹੀ ਆ ਸੀਸੀਜ਼ ਦੇ ਡਾਇਰੈਕਟਰ ਡੈਨ ਰੋਜਰਸ ਦਾ ਵੈਸੇ ਇਹ ਕਹਿਣਾ ਕਿ ਜੇ ਕਲੀਅਰੈਂਸ ਕਿਸੇ ਵੀ ਲੀਡਰ ਨੇ ਹਾਸਲ ਕੀਤੀ ਹੋਵੇ ਤਾਂ ਫਿਰ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜੀ ਕੋਈ ਅੱਤ ਦੀ ਖੁਫੀਆ ਜਾਣਕਾਰੀ ਆ ਉਹ ਸਾਂਝੀ ਕਰਨੀ ਈਜ਼ੀ ਰਹਿੰਦੀ ਆ ਸਗੋਂ ਉਹਦੇ ਬਾਰੇ ਕੁਝ ਹੋਰ ਵਿਸਥਾਰਤ ਡਿਸਕਸ਼ਨ ਵੀ ਕੀਤੀ ਜਾ ਸਕਦੀ ਆ ਸੋ ਇਹ ਦੇਖਦੇ ਹਾਂ ਇਹਦੇ ਵਿੱਚ ਅੱਗੇ ਹੋਰ ਫਰਦਰ ਕੀ ਕੁਝ ਵੇਖਣ ਸੁਣਨ ਨੂੰ ਮਿਲਦਾ ਹੈ ਅਮਰੀਕਾ ਦੇ ਵਿੱਚ ਅਗਲੇ ਹਫ਼ਤੇ ਵੋਟਾਂ ਪੈਣੀਆਂ 5 ਨਵੰਬਰ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਜਿਉਂ ਜਿਉਂ ਅਮੈਰੀਕਨ ਇਲੈਕਸ਼ਨ ਨਜ਼ਦੀਕ ਆ ਰਿਹਾ ਜਾਂ ਪਿਛਲੇ ਮਹੀਨਿਆਂ ਦੌਰਾਨ ਇੱਕ ਇਹ ਰਿਪੋਰਟ ਸਾਂਝੀ ਕੀਤੀ ਗਈ ਆ ਜਿਹੜੀ ਕੈਨੇਡੀਅਨ ਰੀਅਲ ਇਸਟੇਟ ਫਰਮ ਹੈ ਰੋਇਲ ਲਪੇਜ ਉਹਨਾਂ ਦਾ ਇਹ ਕਹਿਣਾ ਕਿ ਅਮੈਰੀਕਨ ਇਲੈਕਸ਼ਨਸ ਤੋਂ ਪਹਿਲਾਂ ਕੈਨੇਡੀਅਨ ਰੀਅਲ ਇਸਟੇਟ ਦੇ ਵਿੱਚ ਅਮਰੀਕਨਾਂ ਦੀ ਦਿਲਚਸਪੀ ਵਧੀ ਹੋਈ ਨਜ਼ਰ ਆ ਰਹੀ ਹੈ ਸੋ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਇਹਨਾਂ ਦੀ ਵੈਬਸਾਈਟ ਹੈ ਰੋਇਲ ਲਪੇਜ ਦੀ ਜਿਹੜੇ ਅਮੈਰੀਕਨ ਲੋਕ ਨੇ US ਤੋਂ ਇਹਨਾਂ ਦੀ ਵੈਬਸਾਈਟ ਨੂੰ ਐਕਸੈਸ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਬੜਾ ਵੱਡਾ ਵਾਧਾ ਦਰਜ ਕੀਤਾ ਗਿਆ ਜਿਹੜੇ ਨੰਬਰਸ ਇਹਨਾਂ ਨੇ ਸਾਂਝੇ ਕੀਤੇ ਨੇ ਦੈਟ ਇਜ਼ ਫੋਰ ਦ ਵੀਕ ਆਫ ਜੂਨ 16th ਇਹ ਹਫ਼ਤਾ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਇਸ ਤੋਂ ਅਗਲੇ ਹਫ਼ਤੇ ਹੀ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਸੀ ਜੋ ਬਾਈਡਨ ਅਤੇ ਡੋਨਲਡ ਟਰੰਪ ਵਿਚਕਾਰ ਜਦੋਂ ਬਾਈਡਨ ਵਾਸ ਸਟਿਲ ਦੀ ਡੈਮੋਕ੍ਰੈਟ ਨੋਮੀਨੀ ਇਹਨਾਂ ਨੇ ਦੱਸਿਆ ਕਿ ਜੂਨ 16 ਵਾਲੇ ਹਫ਼ਤੇ ਦੇ ਵਿੱਚ ਰੋਇਲ ਪੇਜ ਦੀ ਵੈਬਸਾਈਟ 'ਤੇ ਅਮੈਰੀਕਨ ਕਸਟਮਰਸ ਵੱਲੋਂ ਜਾਂ ਅਮੈਰੀਕਨ ਜਿਹੜੇ ਨੈੱਟ ਯੂਜ਼ਰਸ ਨੇ ਇੰਟਰਨੈੱਟ ਯੂਜ਼ਰਸ ਨੇ ਉਹਨਾਂ ਵੱਲੋਂ ਰੋਇਲ ਪੇਜ ਦੀ ਵੈਬਸਾਈਟ ਨੂੰ ਐਕਸੈਸ ਕਰਨ ਦੇ ਵਿੱਚ ਵੀਕ ਓਵਰ ਵੀਕ 104% ਦਾ ਵਾਧਾ ਹੋਇਆ ਸੀ ਅਤੇ ਈਅਰ ਓਵਰ ਈਅਰ 67% ਦਾ ਵਾਧਾ ਦਰਜ ਕੀਤਾ ਗਿਆ ਸੀ ਜਦੋਂ ਬਾਈਡਨ ਅਤੇ ਟਰੰਪ ਵਿਚਕਾਰ ਡਿਬੇਟ ਹੋ ਗਈ ਸੀ ਉਹ ਤੋਂ ਬਾਅਦ ਵੈਬਸਾਈਟ 'ਤੇ ਟ੍ਰੈਫਿਕ ਹੋਰ ਜ਼ਿਆਦਾ ਵੱਧ ਗਿਆ ਸੀ ਰੋਇਲ ਪੇਜ ਦਾ ਇਹ ਕਹਿਣਾ ਕਿ 2016 ਦੇ ਵਿੱਚ ਵੀ ਜਦੋਂ ਡੋਨਲਡ ਟਰੰਪ ਇਲੈਕਟ ਹੋਏ ਸੀ ਉਸ ਤੋਂ ਪਹਿਲਾਂ ਉਦੋਂ ਵੀ ਇਸੇ ਤਰ੍ਹਾਂ ਦਾ ਟ੍ਰੈਂਡ ਵੇਖਣ ਨੂੰ ਮਿਲਿਆ ਸੀ ਜ਼ਿਆਦਾਤਰ ਜਿਹੜੇ ਵਿਜ਼ਿਟਰਸ ਨੇ ਰੋਇਲ ਪੇਜ ਦੀ ਵੈਬਸਾਈਟ 'ਤੇ ਜਿਹੜੇ US ਤੋਂ ਰੋਇਲ ਪੇਜ ਦੀ ਵੈਬਸਾਈਟ 'ਤੇ ਆ ਰਹੇ ਨੇ ਉਹ ਉਹਨਾਂ ਸਟੇਟਸ ਤੋਂ ਨੇ ਜਿਹੜੀਆਂ ਕਿ ਡੈਮੋਕ੍ਰੈਟਿਕ ਸਟੇਟਸ ਨੇ ਸੋ ਜਿੱਥੇ ਉਹਨਾਂ ਨੂੰ ਐਂ ਲੱਗਦਾ ਵੀ ਜੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣ ਗਏ ਤਾਂ ਉਹ ਫਿਰ ਮੁਲਕ ਛੱਡ ਕੇ ਜਾਣਾ ਚਾਹੁੰਗੇ ਕੈਨੇਡਾ ਆਉਣਾ ਚਾਹੁੰਗੇ ਪਰ ਰਿਪਬਲਿਕਨ ਲੀਨਿੰਗ ਸਟੇਟ ਉਹਨਾਂ ਨੇ ਸਪੈਸੀਫਿਕਲੀ ਹਾਈਲਾਈਟ ਕੀਤੀ ਹੈ ਸਾਊਥ ਕੈਰੋਲਾਈਨਾ ਕਹਿੰਦੇ ਉੱਥੋਂ ਵੀ ਬੜਾ ਸਿਗਨੀਫਿਕੈਂਟ ਵਾਧਾ ਵੇਖਣ ਨੂੰ ਮਿਲਿਆ ਜਿਹੜੇ ਅਮੈਰੀਕਨਸ ਨੇ ਰੋਇਲ ਪੇਜ ਦੀ ਵੈਬਸਾਈਟ 'ਤੇ ਆ ਕੇ ਕੈਨੇਡੀਅਨ ਪ੍ਰੋਪਰਟੀਜ਼ ਦੀ ਘੋਖ ਪੜਤਾਲ ਕੀਤੀ ਆ ਵੀ ਜੇ ਕੈਨੇਡਾ ਜਾਣਾ ਪੈ ਗਿਆ ਤਾਂ ਕਿੱਥੇ ਘਰ ਘੁਰ ਖਰੀਦਿਆ ਜਾ ਸਕਦਾ ਵੈਸੇ ਕੈਨੇਡਾ ਤੋਂ ਅਮੈਰੀਕਾ US ਮੂਵ ਹੋਣ ਵਾਲਿਆਂ ਦੀ ਗਿਣਤੀ ਉਹਦੇ ਬਾਰੇ 'ਤੇ ਰਿਪੋਰਟਾਂ ਵੀ ਆਈਆਂ ਸੀ ਨਾ ਕਿ ਜਿਹੜਾ ਪਿਛਲਾ ਸਾਲ ਰਿਹਾ ਕੈਨੇਡਾ ਤੋਂ US ਮੂਵ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਵਾਧਾ ਦਰਜ ਕੀਤਾ ਗਿਆ ਈਵਨ ਜਿਹੜੇ ਸਾਲਾਂ ਤੋਂ ਇੱਥੇ ਕੈਨੇਡਾ ਰਹਿੰਦੇ ਸੀ ਕਈ ਜਿਹੜੇ ਪਰਿਵਾਰ ਸਮ ਆਫ ਦ ਪੀਪਲ ਹੂ ਵਰ ਜਸਟ ਬੋਰਨ ਇਨ ਕੈਨੇਡਾ ਉਹਨਾਂ 'ਚੋਂ ਵੀ ਕਈਆਂ ਨੇ ਅਮਰੀਕਾ ਦਾ ਰੁੱਖ ਕਰ ਲਿਆ ਬਿਕੋਜ਼ ਆਫ ਦੀ ਇਕਨੋਮਿਕ ਕੰਡੀਸ਼ਨਸ ਅਤੇ ਸੋ ਜਿਹੜਾ ਕਨਵਰਜਨ ਰੇਟ ਹੈਗਾ ਫਰੋਮ US ਟੂ ਕੈਨੇਡਾ ਉਹ ਬੜਾ ਲੋਅ ਰਿਹਾ ਕਰਦਾ ਇੰਨੇ ਜ਼ਿਆਦਾ ਬਹੁਤ ਘੱਟ ਲੋਕ ਨੇ ਜਿਹੜੇ ਅਮਰੀਕਾ ਛੱਡ ਕੇ ਕੈਨੇਡਾ ਆਉਣ ਹਾਂ ਅਨਲੈਸ ਕਿਸੇ ਦੀ ਕੋਈ ਮਜਬੂਰੀ ਹੋਵੇ ਕਿ ਉੱਥੇ ਪੱਕੇ ਪੁੱਕੇ ਨਾ ਹੋ ਸਕਦੇ ਹੋਣ ਅਤੇ ਕੈਨੇਡਾ ਦੇ ਵਿੱਚ ਪਤਾ ਹੋਵੇ ਵੀ ਇੱਥੇ ਆ ਕੇ ਪੱਕੇ ਹੋ ਜਾਣਾ ਫਿਰ ਅਗਲਾ ਇੱਧਰ ਨੂੰ ਆ ਜਾਂਦਾ ਕੈਨੇਡਾ ਨੂੰ ਕਈ ਲੋਕ ਜਿਹੜੇ US 'ਚ ਹੈਗੇ ਨੇ ਵੱਖੋ ਵੱਖਰੇ ਕਿਸਮ ਦੇ ਵੀਜ਼ਾਸ 'ਤੇ ਉਹਨਾਂ ਨੇ ਆਪਣੀ ਬੈਕਅਪ ਆਪਸ਼ਨ ਰੱਖਿਆ ਹੁੰਦਾ ਕਿ ਜੇ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਨਾ ਮਿਲਿਆ ਵਰਕ ਪਰਮਿਟ ਤੋਂ ਬਾਅਦ, ਜਾਂ ਜੇ ਕਿਸੇ ਨੇ ਉੱਥੇ ਜੋ ਵੀ ਆਪਣੀਆਂ ਅਸੈਲਮ ਅਸੂਲਮ ਦੀਆਂ ਅਰਜ਼ੀਆਂ ਲਾਈਆਂ ਹੁੰਦੀਆਂ ਨੇ, ਵੀ ਜੇ ਉੱਥੇ ਉਹ ਗੱਲ ਨਾ ਬਣੀ ਤਾਂ ਫਿਰ ਕੈਨੇਡਾ ਆ ਜਾਓ। ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਥੋੜ੍ਹਾ ਈਜ਼ੀ ਬਣ ਜਾਂਦਾ, ਥੋੜ੍ਹਾ ਸਿੱਧਾ ਪੱਧਰਾ ਹੋ ਜਾਂਦਾ, ਕਿਉਂਕਿ ਜੇ ਓਵਰਆਲ ਦੇਖਿਆ ਜਾਵੇ ਲਾਈਫ ਸਟਾਈਲ ਵਾਈਜ਼ ਤਾਂ ਕੈਨੇਡਾ ਅਤੇ ਅਮਰੀਕਾ ਕਾਫ਼ੀ ਕਹਿ ਲਓ ਜੇ ਅਮਰੀਕਾ ਦੇ ਨੇੜੇ ਕੋਈ ਕੰਟਰੀ ਹੈ ਸਭ ਤੋਂ ਜ਼ਿਆਦਾ ਤਾਂ ਉਹ ਕੈਨੇਡਾ ਹੈ। ਸੋ ਇਸ ਕਰਕੇ ਕੈਨੇਡਾ ਨੂੰ ਕਈ ਅਮੈਰੀਕਨਸ ਆਪਣੇ ਬੈਕਅਪ ਆਪਸ਼ਨ ਵਜੋਂ ਤਾਂ ਰੱਖਦੇ ਨੇ। ਦਿਸ ਇਜ਼ ਨੋਟ ਟੂ ਸੇ ਕਿ ਜਿਹੜਾ ਕੋਈ ਕੈਨੇਡਾ ਦੇ ਵਿੱਚ ਵੀ ਗ੍ਰੀਨ ਕਾਰਡ ਹੋਲਡਰ ਹੈ ਜਾਂ ਅਮੈਰੀਕਾ ਦੇ ਵਿੱਚ US 'ਚ ਗ੍ਰੀਨ ਕਾਰਡ ਹੋਲਡਰ ਹੈ ਜਾਂ US ਸਿਟੀਜ਼ਨ ਆ, ਇਟ ਇਜ਼ ਨੋਟ ਟੂ ਸੇ ਕਿ ਉਹਨਾਂ ਦੇ ਵਿੱਚੋਂ ਕੋਈ ਵੀ ਕੈਨੇਡਾ ਮੂਵ ਨਹੀਂ ਕਰਦਾ। ਉਹ ਵੀ ਐਗਜ਼ਾਮਪਲਸ ਕਈ ਹੈਗੀਆਂ ਨੇ, ਪਰ ਜਨਰਲੀ ਸਪੀਕਿੰਗ ਉਹ ਕਨਵਰਜਨ ਰੇਟ ਬੜਾ ਲੋ ਰਿਹਾ ਕਰਦਾ। ਸੋ ਇੰਟਰਸਟਿੰਗ ਗੱਲ ਇਹ ਕਿ ਅਮੈਰੀਕਨ ਇਲੈਕਸ਼ਨ ਤੋਂ ਪਹਿਲਾਂ ਕੈਨੇਡਾ ਥੋੜ੍ਹਾ ਜ਼ਿਆਦਾ ਕੁਝ ਲੋਕਾਂ ਨੂੰ ਵਧੀਆ ਲੱਗਣ ਲੱਗ ਜਾਂਦਾ, ਖਾਸ ਤੌਰ 'ਤੇ ਜਦੋਂ ਇਲੈਕਸ਼ਨ ਦੇ ਵਿੱਚ ਡੋਨਲਡ ਟਰੰਪ ਉਮੀਦਵਾਰ ਹੋਣ। ਜਿਹੜੀ ਅਗਲੀ ਨੈਕਸਟ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹਦਾ ਵੀ ਸੰਦਰਭ ਤਾਂ US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੀ ਹੈ, ਪਰ ਉਹਦੇ ਜਿਹੜਾ ਕਨੈਕਸ਼ਨ ਹੈਗੇ ਕੈਨੇਡਾ ਦੇ ਨਾਲ ਜ਼ਰੂਰ ਜੁੜਦਾ। ਹੁਣ ਇੱਕ ਹੋਰ ਸਰਵੇਖਣ ਕੀਤਾ ਗਿਆ ਮੇਰੇ US ਦੇ ਵਿੱਚ ਲੋਕਾਂ ਦੀ ਇਸ ਵੇਲੇ ਥਿੰਕਿੰਗ ਕੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ, ਅਤੇ US ਦੇ ਵਿੱਚ ਇਮੀਗ੍ਰੇਸ਼ਨ ਪ੍ਰਤੀ ਜਿਹੜੀ ਸਪੋਰਟ ਆ 2015 ਦੇ ਵਿੱਚ ਜਿਹੜਾ ਸਰਵੇਖਣ ਸੀ ਕਿ ਕਿੰਨੇ ਅਮੈਰੀਕਨ ਜੇ ਸੋਚਦੇ ਨੇ ਕਿ ਇਮੀਗ੍ਰੇਸ਼ਨ ਅਮੈਰੀਕਨ ਇਕੋਨੋਮੀ ਵਾਸਤੇ ਇੱਕ ਚੰਗੀ ਚੀਜ਼ ਆ, 2015 ਦੇ ਵਿੱਚ 73% ਲੋਕਾਂ ਦਾ ਇਹ ਮੰਨਣਾ ਸੀ। 2020 ਦੇ ਵਿੱਚ ਜਿਹੜਾ ਇਹ ਸੈਂਟੀਮੈਂਟ ਸੀ ਇਹ ਵੱਧ ਕੇ 77% 'ਤੇ ਚਲਾ ਗਿਆ ਸੀ, ਪਰ ਹੁਣ ਇਹ ਜੇ ਪਿਛਲੇ 10 ਸਾਲਾਂ ਦਾ ਟ੍ਰੈਂਡ ਵੇਖੀਏ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਇਸ ਵੇਲੇ ਅਮਰੀਕਾ ਦੇ ਵਿੱਚ ਇਸ ਸਰਵੇਖਣ ਮੁਤਾਬਕ ਇਮੀਗ੍ਰੇਸ਼ਨ ਦੇ ਪ੍ਰਤੀ ਸਪੋਰਟ ਨਜ਼ਰ ਆ ਰਹੀ ਹੈ। ਸਿਰਫ 64% ਅਮੈਰੀਕਨ ਦਾ ਇਹ ਮੰਨਣਾ ਹੈ ਕਿ US ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਆ ਜਾਂ ਇਮੀਗ੍ਰੇਸ਼ਨ ਆ ਉਹ ਅਮੈਰੀਕਨ ਇਕੋਨਮੀ ਵਾਸਤੇ ਇੱਕ ਚੰਗਾ ਸ਼ਗਨ ਹੋਇਆ ਕਰਦੀ ਆ। ਸੋ ਇਹਦਾ ਮਤਲਬ ਇਹ ਆ, ਹੁਣ ਕਈਆਂ ਦਾ ਇਹ ਮੰਨਣਾ ਹੈ ਕਿ ਜੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪ੍ਰਤੀ ਸਪੋਰਟ ਘੱਟ ਰਹੀ ਆ ਤਾਂ ਕੈਨੇਡਾ ਵੱਲ ਲੋਕ ਜ਼ਿਆਦਾ ਰੁੱਖ ਕਰ ਸਕਦੇ ਨੇ। ਕੈਨੇਡਾ ਦੇ ਵਿੱਚ ਵੀ ਵੈਸੇ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਟਾਰਗੇਟਸ ਰਿਡਿਊਸ ਕਰ ਦਿੱਤੇ ਹੋਏ ਨੇ। ਸੋ ਇਹਦੇ ਨਾਲ ਹੁਣ ਕੁਝ ਜਿਹੜੀਆਂ ਵੱਖਰੇ ਕਿਸਮ ਦੀਆਂ ਸਰਦਰਦੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੋ ਸਕਦਾ। ਸੋ ਵੇਖਦੇ ਹਾਂ ਕੀ ਕੁਝ ਹੁੰਦਾ ਅਜੇ। ਅੱਛਾ, ਡੋਨਲਡ ਟਰੰਪ ਨੇ ਕੈਨੇਡਾ ਦੇ ਪਾਣੀਆਂ ਬਾਰੇ ਕੀ ਗੱਲ ਆਖੀ ਹੈ? ਇਲੈਕਸ਼ਨ ਕੈਂਪੇਨ ਦੌਰਾਨ ਟਰੰਪ ਨੇ ਮਲਟੀਪਲ ਕੈਂਪੇਨ ਸਟੋਪਸ 'ਤੇ ਇਹ ਗੱਲ ਕਹੀ ਕਿ ਕੈਲੀਫੋਰਨੀਆ ਦੇ ਵਿੱਚ ਜਿਹੜਾ ਸੋਕਾ ਪਿਆ ਹੋਇਆ, ਉੱਥੇ ਦੇ ਜਿਹੜੇ ਜੰਗਲ ਸੁੱਕੇ ਪਏ ਨੇ, ਉਹਦਾ ਹੱਲ ਕੈਨੇਡਾ ਦਾ ਪਾਣੀ ਹੈ। ਟਰੰਪ ਦਾ ਐਗਜ਼ੈਕਟ ਪਲਾਨ ਕੀ ਹੈ ਇਹ ਅਜੇ ਤੱਕ ਗੱਲ ਅਨਕਲੀਅਰ ਆ। ਵੈਸੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਪਾਣੀ ਅਤੇ ਹੋਰ ਵਾਤਾਵਰਣ ਸੰਬੰਧੀ ਇਸ਼ੂਜ਼ 'ਤੇ ਬੜੇ ਲੰਮੇ ਸਮੇਂ ਤੋਂ ਵੱਖੋ ਵੱਖਰੇ ਪਹਿਲੂਆਂ 'ਤੇ ਕੋਆਪਰੇਸ਼ਨ ਕੀਤੀ ਜਾਂਦੀ ਆ, ਉਹਦਾ ਇੱਕ ਸਟਰੋਂਗ ਹਿਸਟਰੀ ਹੈਗੀ ਆ। ਪਰ ਟਰੰਪ ਨੇ ਜਿਹੜਾ ਕੈਨੇਡੀਅਨ ਪਾਣੀ ਦਾ ਜ਼ਿਕਰ ਕੀਤਾ, ਕੈਨੇਡੀਅਨ ਵਾਟਰਸ ਦਾ ਜ਼ਿਕਰ ਕੀਤਾ ਵੱਖੋ ਵੱਖਰੀਆਂ ਕੈਂਪੇਨ ਸਟੋਪਸ 'ਤੇ ਪਿਛਲੇ ਮਹੀਨੇ ਅਤੇ ਲੰਘੇ ਵੀਕਐਂਡ 'ਤੇ ਜੋ ਰੋਗਨ ਪੋਡਕਾਸਟ 'ਤੇ ਵੀ ਉਹਨਾਂ ਨੇ ਇਹ ਗੱਲ ਆਖੀ ਸੀ। ਜਿਹੜਾ ਕੈਨੇਡਾ ਤੋਂ ਪਾਣੀ ਜਾਂਦਾ ਹੈਗਾ ਉਹ ਅਮਰੀਕਾ ਦੇ ਵਿੱਚ ਇਟ ਗੋਜ਼ ਇਨ ਟੂ ਦ US ਐਂਡ ਦੈਨ ਗੈਟਸ ਇਨ ਟੂ ਦ ਪੈਸੀਫਿਕ ਓਸ਼ਨ। ਹਾਲਾਂਕਿ ਡੋਨਲਡ ਟਰੰਪ ਨੇ ਸਿੱਧੇ ਤੌਰ 'ਤੇ ਨਹੀਂ ਕਿਹਾ ਕਿ ਉਹ ਪਾਣੀ ਦੇ ਕਿਹੜੇ ਸਰੋਤ ਦੀ ਗੱਲ ਕਰ ਰਹੇ ਨੇ, ਪਰ ਐਕਸਪਰਟਸ ਦਾ ਮੰਨਣਾ ਇਹ ਆ ਕਿ ਡੋਨਲਡ ਟਰੰਪ ਇਜ਼ ਟਾਕਿੰਗ ਅਬਾਊਟ ਦੀ ਕੋਲੰਬੀਆ ਰਿਵਰ, ਕਿਉਂਕਿ ਡੋਨਲਡ ਟਰੰਪ ਨੇ ਇਹ ਕਿਹਾ ਕਿ ਜਿਹੜਾ ਪਾਣੀ ਹੈਗਾ, ਕਿਉਂਕਿ ਉਹ ਪੈਸੀਫਿਕ ਓਸ਼ਨ ਦਾ ਜਦੋਂ ਜ਼ਿਕਰ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਪਾਣੀ ਕੈਨੇਡਾ ਤੋਂ ਦਾਖਲ ਹੁੰਦਾ ਅਮਰੀਕਾ 'ਚ ਵਾਸ਼ਿੰਗਟਨ ਸਟੇਟ ਦੇ ਵਿੱਚ, ਫਿਰ ਅੱਗੇ ਓਰੇਗਨ ਕੋਲ ਪੈਸੀਫਿਕ ਓਸ਼ਨ ਦੇ ਵਿੱਚ ਜਾ ਕੇ ਡਿੱਗ ਜਾਂਦਾ, ਉਹਨੂੰ ਅਸੀਂ ਜੇ ਡਾਇਵਰਟ ਕਰ ਲਈਏ ਤਾਂ ਕੈਲੀਫੋਰਨੀਆ ਲਿਜਾਇਆ ਜਾ ਸਕਦਾ। ਟਰੰਪ ਦਾ ਇਹ ਕਹਿਣਾ ਵੀ ਇਟ ਵੁੱਡ ਬੀ ਜਸਟ ਐਜ਼ ਸਿੰਪਲ ਐਜ਼ ਟਰਨਿੰਗ ਅ ਜਾਇੰਟ ਵਾਲਵ, ਪਰ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਵੀ ਇਹ ਕੰਮ ਇੰਨਾ ਸੌਖਾ ਹੋਣਾ ਨਹੀਂ। ਪਹਿਲਾਂ ਤਾਂ ਕੋਲੰਬੀਆ ਰਿਵਰ ਦਾ ਜਿਹੜਾ ਉਹ ਪੈਥ ਆ ਉਹ ਜ਼ਰੂਰ ਆਪਾਂ ਗੱਲ ਕਰ ਲਈਏ। ਕੋਲੰਬੀਆ ਰਿਵਰ ਜਿਹੜੀ ਕਿ ਸਦਰਨ BC ਦੇ ਵਿੱਚ ਰੌਕੀ ਮਾਊਂਟੇਨਸ ਦੇ ਵਿੱਚੋਂ ਸ਼ੁਰੂ ਹੁੰਦੀ ਆ, ਫਿਰ ਇਹ ਸਾਊਥ ਈਸਟਰਨ BC ਦੇ ਵਿੱਚੋਂ ਹੁੰਦੀ ਹੋਈ ਵਾਸ਼ਿੰਗਟਨ ਸਟੇਟ ਦੇ ਵਿੱਚ ਐਂਟਰ ਕਰ ਜਾਂਦੀ ਆ। ਸੋ ਫਿਰ ਵਾਸ਼ਿੰਗਟਨ ਸਟੇਟ ਦੇ ਵਿੱਚ ਪੋਰਟਲੈਂਡ ਦੇ ਵਾਸ਼ਿੰਗਟਨ ਸਟੇਟ 'ਚੋਂ ਹੁੰਦੀ ਹੋਈ ਫਿਰ ਅੱਗੇ ਓਰੇਗਨ 'ਚ ਜਾ ਕੇ ਪੋਰਟਲੈਂਡ ਦੇ ਨੇੜਿਓਂ ਲੰਘ ਕੇ ਵਾਸ਼ਿੰਗਟਨ ਓਰੇਗਨ ਲਾਗੇ ਜਿਹੜਾ ਪੈਸੀਫਿਕ ਓਸ਼ਨ ਆ ਉਹਦੇ ਵਿੱਚ ਜਾ ਕੇ ਇਹ ਪਾਣੀ ਜਾ ਰਲਦਾ ਹੈ। ਹੁਣ ਟਰੰਪ ਦਾ ਕਹਿਣਾ ਕਿ ਜੇ ਅਸੀਂ ਇਸ ਪਾਣੀ ਨੂੰ ਡਾਇਵਰਟ ਕਰਕੇ ਕੈਲੀਫੋਰਨੀਆ ਲੈ ਜਾਈਏ ਤਾਂ ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜਾ ਵਾਟਰ ਕ੍ਰਾਈਸਿਸ ਆ ਉਹਦਾ ਹੱਲ ਕੀਤਾ ਜਾ ਸਕਦਾ, ਪਰ ਐਕਸਪਰਟਸ ਦਾ ਇਹ ਕਹਿਣਾ ਵੀ ਇਹ ਬਹੁਤ ਮਹਿੰਗਾ ਕੰਮ ਹੋਏਗਾ, ਇਟਸ ਗੋਇੰ ਬੀ ਵੈਰੀ ਐਕਸਪੈਂਸਿਵ। ਇਹਦੇ ਲਈ ਪਾਣੀ ਡਿਲੀਵਰ ਕਰਨ ਲਈ ਕੋਈ ਪਾਈਪਲਾਈਨ ਬਣਾਉਣੀ ਪੈਣੀ ਆ। ਅੱਛਾ, ਵੈਸੇ ਜਿਵੇਂ ਆਪਾਂ ਗੱਲ ਕੀਤੀ ਆ ਵੀ ਕੈਨੇਡਾ ਅਤੇ US ਵਿਚਕਾਰ ਕੋਲੰਬੀਆ ਰਿਵਰ ਟ੍ਰੀਟੀ 'ਤੇ ਐਗਜ਼ਿਸਟ ਕਰਦੀ ਹੈ 1961 ਤੋਂ, ਉਹ ਵੀ ਟ੍ਰੀਟੀ ਬਾਏ ਦ ਵੇ ਹੁਣ ਰੀਨੈਗੋਸ਼ੀਏਟ ਕੀਤੀ ਜਾ ਰਹੀ ਆ, ਉਹ ਸਿਲਸਿਲਾ ਉਹਦਾ ਰੀਨੈਗੋਸ਼ੀਏਸ਼ਨ ਦਾ ਜਾਰੀ ਹੈ। ਪਰ 1964 ਦੇ ਵਿੱਚ ਦ ਨੌਰਥ ਅਮੈਰੀਕਨ ਵਾਟਰ ਐਂਡ ਪਾਵਰ ਅਲਾਇੰਸ, ਉਹਨਾਂ ਨੇ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਪ੍ਰਪੋਜ਼ ਕੀਤਾ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਯੂਕੋਨ, ਸਕੀਨਾ, ਫਰੇਜ਼ਰ, ਪੀਸ ਅਤੇ ਕੋਲੰਬੀਆ ਰਿਵਰ ਦੇ ਇਹਨਾਂ ਦੇ ਉੱਪਰ ਡੈਮਸ ਬਣਾਏ ਜਾਣ, ਜਿਹੜਾ ਫਿਰ ਅਲਾਸਕਾ ਤੋਂ ਅਤੇ ਕੈਨੇਡਾ ਤੋਂ ਆਉਂਦਾ ਪਾਣੀ ਹੈ ਉਹਨੂੰ ਡਾਇਵਰਟ ਕਰਕੇ ਆਲ ਦਾ ਵੇ ਮੈਕਸੀਕੋ ਦੇ ਬਾਰਡਰ ਤੱਕ ਰਜਾਇਆ ਜਾ ਸਕਦਾ। ਜਿਹੜਾ 1964 ਦੇ ਵਿੱਚ ਇਹ ਪ੍ਰੋਜੈਕਟ ਪ੍ਰਪੋਜ਼ ਕੀਤਾ ਗਿਆ ਸੀ, ਉਹਦੇ ਵਿੱਚ ਪ੍ਰਪੋਜ਼ਲ ਇਹ ਸੀ ਕਿ 240 ਡੈਮਸ ਬਣਨਗੇ, 240 ਡੈਮਸ ਐਂਡ ਰਿਜ਼ਰਵੋਇਰਸ, ਪਾਣੀ ਦੀਆਂ 112 ਥਾਂ 'ਤੇ ਡਾਇਵਰਜਨਸ ਕਰਨੀਆਂ ਪੈਣਗੀਆਂ, 17 ਕੈਨਾਲਸ ਬਣਾਵਾਂਗੇ। 1964 ਦੇ ਵਿੱਚ ਇਹ ਕਿਹਾ ਗਿਆ ਸੀ ਵੀ ਇਸ ਪ੍ਰੋਜੈਕਟ ਨੂੰ ਲੱਗਣਗੇ 40 ਸਾਲ ਅਤੇ ਇੱਥੇ ਖਰਚਾ ਆਏਗਾ $100 billion US dollars ਦਾ, $100 billion ਇਨ 1964। ਜੇ ਉਹਨੂੰ ਅੱਜ ਦੇ ਪੈਸਿਆਂ ਦੇ ਵਿੱਚ ਕਨਵਰਟ ਕਰਕੇ ਵੇਖੀਏ, ਜੇ ਉਹੀ ਪ੍ਰੋਜੈਕਟ ਹੁਣ ਕਰਨਾ ਹੋਵੇ ਤਾਂ ਉਦੋਂ ਦਾ $100 billion 1964 ਦਾ ਅੱਜ ਦੇ $1 trillion ਤੋਂ ਵੀ ਜ਼ਿਆਦਾ ਲੱਗਣਾ। ਉਹਦੇ ਪਿੱਛੇ ਰੀਜ਼ਨਸ ਕੀ ਨੇ? ਇੱਕ ਤਾਂ ਚਲੋ ਇਨਫਲੇਸ਼ਨਰੀ ਫੈਕਟਰ ਤਾਂ ਹੈ, ਸੋ ਹੈ ਜਿਹੜਾ ਪ੍ਰੋਜੈਕਟ ਉਦੋਂ ਕਿਹਾ ਜਾਂਦਾ ਸੀ ਵੀ 40 ਸਾਲ ਦੇ ਵਿੱਚ ਆ 240 ਡੈਮ, 112 ਵਾਟਰ ਡਾਇਵਰਜਨ ਅਤੇ 17 ਵੱਖੋ ਵੱਖਰੀਆਂ ਕੈਨਾਲਸ ਬਣਾਈਆਂ ਜਾ ਸਕਦੀਆਂ ਨੇ, ਅੱਜ ਵਾਸਤੇ ਅੱਜ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਦੀਆਂ ਰੂਲਸ ਐਂਡ ਰੈਗੂਲੇਸ਼ਨਸ ਨੇ, ਜਿਸ ਤਰ੍ਹਾਂ ਦੀਆਂ ਸਟ੍ਰਿੰਜੈਂਟ ਜਿਹੜੀ ਪੁਣਛਾਣ ਕੀਤੀ ਜਾਂਦੀ ਹੈ ਇਨਵਾਇਰਮੈਂਟਲ ਪੁਆਇੰਟ ਆਫ ਵਿਊ ਤੋਂ, ਇਹੋ ਜਿਹਾ ਪ੍ਰੋਜੈਕਟ ਬਣਾਉਣ ਦੇ ਲਈ ਹੁਣ 100 ਸਾਲ ਦਾ ਸਮਾਂ ਲੱਗ ਜਾਣਾ। ਸੋ ਇਸ ਕਰਕੇ ਓਵਰਆਲ ਇੱਦਾਂ ਦੀ ਕੋਈ ਚੀਜ਼ ਹੋਣ ਦੇ ਚਾਂਸਿਸ ਬੜੇ ਘੱਟ ਨੇ। ਅੱਛਾ, ਇੱਕ ਹੋਰ ਚੀਜ਼ ਆ, ਜਿਹੜੇ ਕੈਨੇਡੀਅਨ ਪ੍ਰੋਵਿੰਸਿਸ ਨੇ, ਕੈਨੇਡੀਅਨ ਪ੍ਰੋਵਿੰਸਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਪਾਣੀ ਨੂੰ ਐਕਸਪੋਰਟ ਕਰਨ ਦੇ ਉੱਪਰ ਪਾਬੰਦੀ ਲਗਾਈ ਹੋਈ ਹੈ। ਪਰ ਜਦੋਂ ਆਹ ਪਾਣੀ ਕੋਲੰਬੀਆ ਰਿਵਰ ਵਾਲਾ ਅਮਰੀਕਾ ਦੇ ਵਿੱਚ ਐਂਟਰ ਕਰ ਜਾਂਦਾ, ਫਿਰ ਉਹਦੇ ਉੱਪਰ ਫਿਰ ਇਹਨੂੰ ਟਰਾਂਸ ਬਾਰਡਰ ਵਾਟਰ ਬਾਡੀ ਨਹੀਂ ਮੰਨਿਆ ਜਾਂਦਾ। ਅਮਰੀਕਾ ਜਦੋਂ ਪਾਣੀ ਦਾਖਲ ਹੋ ਗਿਆ, ਫਿਰ ਅਮਰੀਕਾ ਵੱਲੋਂ ਉਸ ਪਾਣੀ ਨੂੰ ਕਿਵੇਂ ਵਰਤਿਆ ਜਾਣਾ ਉਹ ਅਮਰੀਕਾ ਦੇ ਉੱਪਰ ਡਿਪੈਂਡ ਕਰਦਾ ਹੈ। ਪਰ ਜੇ ਅਮਰੀਕਾ ਵੱਲੋਂ, ਡੋਨਲਡ ਟਰੰਪ ਜਿਹੜਾ ਇੱਕ ਇਸ਼ਾਰਾ ਕਰਦੇ ਨੇ, ਜੇ ਕੈਨੇਡਾ ਤੋਂ ਜਾਂਦਾ ਕੋਲੰਬੀਆ ਰਿਵਰ ਰਾਹੀਂ ਪਾਣੀ ਅਮਰੀਕਾ 'ਚ ਦਾਖਲ ਹੋਣ ਤੋਂ ਬਾਅਦ ਜੇ ਉਹਨੂੰ ਕੋਈ ਮੇਜਰ ਤਰੀਕੇ ਨਾਲ ਡਾਇਵਰਟ ਕੀਤਾ ਜਾਂਦਾ, ਤਾਂ ਉਹਦੇ ਨਾਲ ਓਵਰਆਲ ਕੋਲੰਬੀਆ ਰਿਵਰ ਦੇ ਫਲੋ ਦੇ ਉੱਪਰ ਉਸ ਡਾਇਵਰਜਨ ਦਾ ਇੰਪੈਕਟ ਪੈ ਸਕਦਾ ਅਤੇ ਕੋਲੰਬੀਆ ਰਿਵਰ ਟ੍ਰੀਟੀ ਉਹਦੇ ਕਰਕੇ ਪ੍ਰਭਾਵਿਤ ਹੋ ਸਕਦੀ ਹੈ। ਸੋ ਇਹ ਸਾਰੀ ਗੱਲਬਾਤ ਹੈ ਜੀ। ਅੱਛਾ, ਇਹਦੇ ਵਿੱਚ ਇੱਕ ਦਿਲਚਸਪ ਗੱਲ ਹੋਰ, ਇਹ ਗੱਲ ਅਕਸਰ ਚੱਲਦੀ ਹੈ ਵੀ ਸਾਡੇ ਸੂਬੇ ਦਾ ਨਾਮ ਬ੍ਰਿਟਿਸ਼ ਕੋਲੰਬੀਆ ਕਿਉਂ ਆ, ਕਿਉਂਕਿ ਕੋਲੰਬੀਆ COLOMBIA ਏ, ਉਹ ਇੱਕ ਲਹਿਦਾ ਮੁਲਕ ਵੀ ਆ। ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ COLUMBIA ਆਪਾਂ ਲਿਖਦੇ ਹਾਂ, ਵੀ ਇਹਦਾ ਨਾਮ ਬ੍ਰਿਟਿਸ਼ ਕੋਲੰਬੀਆ ਕਿਉਂ ਆ? ਉਹਦੇ ਪਿੱਛੇ ਵੀ ਆ ਜਿਹੜੀ ਕੋਲੰਬੀਆ ਰਿਵਰ ਹੈ, ਦੈਟ ਇਜ਼ ਦ ਰੀਜ਼ਨ। ਜਿਵੇਂ ਆਪਾਂ ਗੱਲ ਕੀਤੀ ਨਾ ਵੀ ਕੋਲੰਬੀਆ ਰਿਵਰ ਓਰੀਜਨੇਟ ਕਿੱਥੋਂ ਹੁੰਦੀ ਆ, ਰੌਕੀ ਮਾਊਂਟੇਨਸ ਇਨ ਦ ਇਨ ਸਦਰਨ BC, ਉੱਥੋਂ ਓਰੀਜਨੇਟ ਹੁੰਦੀ ਹੈ ਰਿਵਰ, BC ਦੇ ਫਿਰ ਜਿਹੜਾ ਸਾਊਥ ਈਸਟਰਨ ਹਿੱਸਾ ਉਹਦੇ ਵਿੱਚੋਂ ਲੰਘਦੀ ਹੋਈ ਗੋਲਡਨ ਲਾਗਿਓਂ ਵੀ ਲੰਘਦੀ ਆ, ਰੈਵਲਸਟੋਕ ਦੇ ਕੋਲੋਂ ਵੀ ਜਾਂਦੀ ਆ, ਫਿਰ ਇਹ ਅਲਟੀਮੇਟਲੀ BC ਅਤੇ ਵਾਸ਼ਿੰਗਟਨ ਸਟੇਟ ਦੇ ਬਾਰਡਰ ਤੋਂ ਵਾਸ਼ਿੰਗਟਨ ਸਟੇਟ ਦੇ ਵਿੱਚ ਐਂਟਰ ਹੋ ਜਾਂਦੀ ਹੈ ਸਪੋਕੇਨ ਵਾਲੇ ਪਾਸਿਓਂ। ਕੋਲੰਬੀਆ ਰਿਵਰ ਦਾ ਜਿੰਨਾ ਹਿੱਸਾ, ਕਿਉਂਕਿ ਪਹਿਲਾਂ ਇੱਥੇ ਇਹ ਬ੍ਰਿਟਿਸ਼ ਕਲੋਨੀ ਸੀ, ਜਿੰਨਾ ਹਿੱਸਾ ਕੋਲੰਬੀਆ ਰਿਵਰ ਦਾ ਬ੍ਰਿਟਿਸ਼ ਕਲੋਨੀ ਅਧੀਨ ਆਉਂਦਾ ਸੀ ਬਿਫੋਰ ਇਟ ਕ੍ਰੋਸਡ ਇਨਟੂ ਦ US ਬਾਰਡਰ, ਉਸ ਖਿੱਤੇ ਨੂੰ ਬ੍ਰਿਟਿਸ਼ ਕੋਲੰਬੀਆ ਨਾਮ ਦੇ ਦਿੱਤਾ ਗਿਆ ਸੀ। ਸੋ ਸਾਡੇ ਸੂਬੇ ਦਾ ਵੀ ਨਾਮ BC, ਉਹਦੇ ਪਿੱਛੇ ਬ੍ਰਿਟਿਸ਼ ਕੋਲੰਬੀਆ ਨਾਮ ਹੋਣ ਪਿੱਛੇ ਇਹ ਕੋਲੰਬੀਆ ਰਿਵਰ ਇਜ਼ ਅ ਰੀਜ਼ਨ ਕਿ ਜਿਹੜੀ ਬ੍ਰਿਟਿਸ਼ ਇਖਤਿਆਰ ਦੇ ਵਿੱਚ, ਬ੍ਰਿਟਿਸ਼ ਟੈਰੀਟਰੀ ਦੇ ਵਿੱਚ ਜਿੱਥੇ ਜਿੱਥੇ ਕੋਲੰਬੀਆ ਰਿਵਰ ਵਗਦੀ ਸੀ ਉਹਨੂੰ ਬ੍ਰਿਟਿਸ਼ ਕੋਲੰਬੀਆ ਨਾਮ ਦੇ ਦਿੱਤਾ ਗਿਆ।